गुरु नानक पद
पंकज बंदन पाद पंकज बंदन
सिमरो अंगद दुख गुर अमर दास हृदय नित हृदयनित श्री गुरु राम दास गुण गुरु अर्जन बिघनन के बिघनन के हर गोबिंद शुभ मत श्री हर राय नमो कर नमो कर श्री हर कृष्ण मना तेग बहादुर
परम कृपाला जी परम कृपाला
श्री गुरु गोबिंद सिंह तरों तरा पर पुन पुन वाहे गुरु पुन पुन
सीसा
बंदों बार बार
जगदीसा
एकंकार सतगुरु ते प्रसाद सच हो वाहे गुरु जी की फतेह
है
बेगन बिनासन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग सूबा सरहंद वजीर खां बहुत वड्डी तादाद विच फौज लैके पहाड़ी राजयां दी मदद करन वास्ते गुरु कलगीधर पातशाह नाल लड़न वास्ते श्री आनंदपुर साहब आया। बड़ा वड्डा भारी गह गच जंग होया है जिस जंग दे विच सूबे सरहंद वजीर खां दियां बहुत सारियां फौजां दा नुकसान होया। एक दिन दा जंग जदों हो निबड़िया अगले दिन इन्हे ना लड़न दा फैसला कीता कि कल दा दिन आराम कीता जाएगा अपने जेडे जख्मी हन जां जेडे बंदे मर गए ने उन्हां दी संभाल करनी। पहाड़ी राजयां नूं सद के उन्हां नूं पुछदा है दसो तुहाडा गुरु जी नाल किस गल दा विरोध है तुहाडी गुरु जी दे नाल ए लड़ाई क्यों हो रही है। पहाड़ी राजयां ने भीम चंद होना ने सूबे सरहंद वजीर खां नूं किसे होर ही ढंग दे नाल गल पेश करके दसी असल कारण गुरु साहब दे नाल जिस गल दा विरोध है ओ नहीं दसिया। सूबे सरहंद दी खुशामद करन वास्ते झूठे कारण पेश करके दसे हन। सूबा सरहंद वजीर खां कहिंदा कुछ समय विच तुसी मेरे नाल मदद करो आपां गुरु जी नूं पकड़ के बादशाह कोल पेश करांगे और तुसी पिछे बड़े सौखे ढंग नाल इत्थे अपने राज भागां विच राजधानियां च वसोगे। इधर एक दिन दे आराम वास्ते टिक गए ने। सतलुज दरिया दे पारले पासे एक विशाली नगर है उस नगर दा एक राजा है राय विशाली। ए सतगुरु गुरु कलगीधर जी दी महिमा जानदा है इनू पता लगा के पहाड़ी राजे वैर कमा रहे ने ਇਹ ਕਲਗੀਧਰ ਜੀ ਦੇ ਚਰਣਾ ਵਿਚ ਆਇਆ ਹੈ। ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਇਹਨਾਂ ਪਹਾੜੀ ਰਾਜਿਆਂ ਦਾ ਕਿਹਾ ਮੰਨ ਕੇ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਇੱਥੇ ਬਾਹਰ ਨਿਰਭੋ ਬਸਤੀ ਵਿਚ ਆ ਵਸੇ ਹੋ, ਕਿਰਪਾ ਕਰੋ ਮੈਂ ਤੁਹਾਡੇ ਚਰਣਾ ਵਿਚ ਹਾਜ਼ਰ ਹੋਇਆ ਕਿ ਤੁਸੀਂ ਚੱਲ ਕੇ ਮੇਰੇ ਨਗਰ ਵਿਸਾਲੀ ਵਿਚ ਨਿਵਾਸ ਕਰੋ, ਉਹ ਵੀ ਤੁਹਾਡਾ ਹੀ ਘਰ ਹੈ, ਤੁਹਾਡਾ ਹੀ ਮਹਿਲ ਹੈ। ਮਹਾਰਾਜ ਮੇਰੀ ਇਹ ਭਾਵਨਾ। ਕਲਗੀਧਰ ਜੀ ਨੇ ਆਖਿਆ, ਰਾਏ ਵਿਸਾਲੀ ਤੇਰੇ ਮਨ ਦੀ ਇਹ ਭਾਵਨਾ ਗੁਰੂ ਘਰ ਵਿਚ ਪ੍ਰਵਾਨ ਹੈ, ਅਸੀਂ ਆਵਾਂਗੇ ਤੇਰੇ ਮਹਿਲਾਂ ਵਿਚ, ਪਰ ਹਾਲੇ ਕੁਝ ਸਮਾਂ ਅਸੀਂ ਇੱਥੇ ਜੰਗ ਲੜਨਾ, ਯੁੱਧ ਲੜਨਾ ਔਰ ਵੈਰੀਆਂ ਦੇ ਦੰਦ ਖੱਟੇ ਕਰਨੇ ਹਨ, ਤੇ ਰਾਏ ਵਿਸਾਲੀ ਜੀ ਤੁਸੀਂ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਤੁਹਾਡੇ ਨਗਰ ਦੇ ਵਿਚ ਜ਼ਰੂਰ ਆਵਾਂਗੇ, ਜ਼ਰੂਰ ਪਹੁੰਚਾਂਗੇ। ਇਹ ਵਚਨ ਸਤਿਗੁਰੂ ਜੀ ਨੇ ਰਾਏ ਵਿਸਾਲੀ ਨਾਲ ਕੀਤਾ ਹੈ, ਪਰ ਰਾਏ ਵਿਸਾਲੀ ਗੁਰੂ ਕਲਗੀਧਰ ਜੀ ਨੂੰ ਬੇਨਤੀਆਂ ਕਰ ਰਿਹਾ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਦੀ ਬੇਨਤੀ ਪ੍ਰਵਾਨ ਕਰਕੇ ਵਚਨ ਕਰ ਰਹੇ ਨੇ, ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਬੋਲ ਵਿਸਾਲੀ ਰਾਵ ਕੈ ਰਣ ਤੁਮ ਕਰੋ ਕਰੇ ਵਿਸਾਲ।
ਰਾਏ ਵਿਸਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਗਰੀਬਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਦੀ ਜੋ ਬੜੇ ਭਾਰੀ ਜੰਗ ਕਰ ਰਹੇ ਹੋ, ਜੰਗ ਤਾਂ ਤੁਸੀਂ ਬਹੁਤ ਵੱਡਾ ਭਾਰੀ ਕਰ ਬੈਠੇ ਹੋ, ਬਹੁਤ ਵਿਸ਼ਾਲ ਜੰਗ ਆਪ ਜੀ ਨੇ ਕੀਤਾ ਹੈ। ਦੁਸ਼ਮਣਾਂ ਦੇ ਹਜ਼ਾਰਾਂ ਸੂਰਮੇ ਜੰਗ ਦੇ ਮੈਦਾਨ ਵਿਚ ਆਪ ਜੀ ਨੇ ਮਾਰ ਮੁਕਾਏ ਹਨ।
ਬਿਨਾਂ ਲੜੇ ਹੀ ਛੱਡ ਚਲੋ ਆਪਣਾ ਸਮਾਜ ਸੰਭਾਲ।
ਮਹਾਰਾਜ ਜੀ ਹੁਣ ਤੁਹਾਨੂੰ ਲੜਨ ਦੀ ਕੀ ਲੋੜ ਹੈ, ਆਪ ਜੀ ਬਿਨਾਂ ਲੜਿਆ ਹੀ, ਲੜਾਈ ਤੁਸੀਂ ਪਹਿਲਾਂ ਬਥੇਰੀ ਕਰ ਬੈਠੇ ਹੋ, ਜੰਗ ਤੁਸੀਂ ਪਹਿਲਾਂ ਬਹੁਤ ਕਰ ਬੈਠੇ ਹੋ, ਹੁਣ ਮਹਾਰਾਜ ਜੀ ਆਪ ਜੀ ਬਿਨਾਂ ਲੜਿਆ ਹੀ ਇੱਥੋਂ ਆਪਣੀ ਫੌਜ ਆਪਣਾ ਜਿੰਨਾ ਸਾਜ ਸਮਾਜ ਹੈ ਉਹ ਸੰਭਾਲ ਕੇ ਆਪ ਜੀ ਮੇਰੇ ਨਾਲ ਵਿਸਾਲੀ ਨਗਰ ਚੱਲੋ।
ਜੋ ਪਏ ਭੀਮ ਚੰਦ ਆਦਿਕ ਗਣ ਰਾਜੇ।
ਮਹਾਰਾਜਾ ਜਿਹੜਾ ਰਾਜਾ ਭੀਮ ਚੰਦ ਹੈ ਜਾਂ ਉਹਦੇ ਨਾਲ ਦੇ ਜਿਹੜੇ ਹੋਰ ਪਹਾੜੀ ਰਾਜੇ ਹਨ,
ਇਹਨੋ ਕਰੇ ਬੜ ਪਾਪਨ ਕਾਜੇ।
ਇਹਨਾਂ ਨੇ ਬੜਾ ਵੱਡਾ ਭਾਰੀ ਪਾਪਾਂ ਵਾਲਾ ਕੰਮ ਕੀਤਾ, ਇਹ ਪਾਪੀ ਹਨ ਔਰ ਇਹਨਾਂ ਨੇ ਬਹੁਤ ਜ਼ਿਆਦਾ ਭਾਰੀ ਪਾਪ ਕਰਮ ਕੀਤੇ ਨੇ, ਜਿਹੜੇ ਇਹਨਾਂ ਦੇ ਪਾਪ ਕਦੇ ਬਖਸ਼ੇ ਨਹੀਂ ਜਾ ਸਕਦੇ। ਇਹੋ ਜੇ ਘਿਨਾਉਣੇ ਪਾਪ ਇਹਨਾਂ ਪਹਾੜੀ ਰਾਜਿਆਂ ਨੇ ਕੀਤਾ ਹੈ ਮਹਾਰਾਜ, ਕੇ ਤੁਹਾਡੇ ਨਾਲ ਲੜਨ ਵਾਸਤੇ ਆਏ, ਪਹਿਲਾਂ ਗਊ ਦੀ ਆਣ ਪਾਈ, ਆਪ ਜੀ ਨੂੰ ਆਟੇ ਦੀ ਗਊ ਰੱਖ ਕੇ ਆਨੰਦਪੁਰ ਸਾਹਿਬ ਛੁਡਾਇਆ, ਫਿਰ ਆਪ ਹੀ ਤੁਹਾਡੇ ਤੇ ਹਮਲਾ ਕਰ ਦਿੱਤਾ। ਮਹਾਰਾਜ ਜਿੰਨੇ ਪਾਪ ਇਹਨਾਂ ਪਹਾੜੀ ਰਾਜਿਆਂ ਨੇ ਕੀਤੇ ਨੇ, ਇਹਨਾਂ ਦੇ ਜਿਹੜੇ ਘਿਨਾਉਣੇ ਪਾਪ ਨੇ ਇਹ ਬਖਸ਼ੇ ਨਹੀਂ ਜਾ ਸਕਦੇ।
ਕਿਸੀ ਪਾਪ ਤੇ ਇਹ ਖਪ ਜੈ।
ਮਹਾਰਾਜ ਹੁਣ ਪਾਪੀ ਕੋ ਮਾਰਨੇ ਕੋ ਪਾਪੀ ਕੋ ਪਾਪ ਹੀ ਮਹਾਬਲੀ ਹੈ। ਜਿਹੜਾ ਕੋਈ ਪਾਪੀ ਹੁੰਦਾ ਪਾਪ ਕਰਦਾ, ਉਹਦਾ ਕੀਤਾ ਹੋਇਆ ਪਾਪ ਹੀ ਉਹਨੂੰ ਖਤਮ ਕਰ ਦਿੰਦਾ। ਜਿਹੜਾ ਉਹ ਪਾਪੀ ਬੰਦਾ ਪਾਪ ਕਰਦਾ ਨਾ, ਤੇ ਸਹਿਜੇ ਸਹਿਜੇ ਉਹਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਪਾਪ ਹੀ ਉਹਨੂੰ ਖਤਮ ਕਰਕੇ ਰੱਖ ਦਿੰਦੇ ਨੇ, ਨਸ਼ਟ ਕਰ ਦਿੰਦੇ ਨੇ। ਸਿਆਣਿਆਂ ਦੀ ਇਹ ਕਹਾਵਤ ਹੈ, ਪਾਪੀ ਕੋ ਮਾਰਨੇ ਕੋ ਪਾਪੀ ਕੋ ਪਾਪ ਹੀ ਮਹਾਬਲੀ ਹੈ। ਇਸ ਕਰਕੇ ਮਹਾਰਾਜ ਜਿਹੜੇ ਪਾਪ ਇਹਨਾਂ ਰਾਜਿਆਂ ਨੇ ਕੀਤੇ ਨੇ, ਇਹਨਾਂ ਦੇ ਕੀਤੇ ਹੋਏ ਜਿਹੜੇ ਪਾਪ ਕਰਮ ਨੇ, ਇਹਨਾਂ ਦਾ ਫਲ ਇਹਨਾਂ ਨੂੰ ਪ੍ਰਾਪਤ ਹੋਣਾ ਹੀ ਹੈ। ਮਹਾਰਾਜ ਇਹਨਾਂ ਦੀ ਬਿਰਤੀ ਤਾਂ ਉਹ ਰਾਜਿਆਂ ਵਾਲੀ ਹੈ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੈ। ਇਹ ਰਾਜ ਭਾਗ ਦੇ ਉੱਤੇ ਬੈਠੇ ਹੋਏ ਵੀ ਆਪਣੀ ਭੈੜੀ ਬਿਰਤੀ ਧਾਰਨ ਕਰਕੇ ਤੁਹਾਡੇ ਨਾਲ ਵੈਰ ਕਮਾ ਰਹੇ ਨੇ, ਕਲਗੀਧਰ ਜੀ ਤੁਹਾਡੇ ਨਾਲ ਦੁਸ਼ਮਣੀ ਕਮਾ ਰਹੇ ਨੇ, ਇਹਨਾਂ ਦੇ ਕੀਤੇ ਪਾਪ ਹੀ ਇਹਨਾਂ ਨੂੰ ਪਾਪੀ ਬਣ ਕੇ ਸਜ਼ਾ ਦੇਣਗੇ।
ਨਹੀਂ ਕੁਸ਼ਲ ਕੇ ਸਹਿਤ ਥਿਰੇ ਐ।
ਮਹਾਰਾਜ ਇਹ ਖੁਸ਼ੀ ਨਹੀਂ ਵਸਣਗੇ, ਜੇ ਇਹ ਖੁਸ਼ੀ ਦੇ ਨਾਲ ਵਸਣੇ ਚਾਹੁੰਦੇ ਹੋਏ ਤੇ ਕਦੇ ਵੀ ਖੁਸ਼ੀ ਦੇ ਨਾਲ ਨਹੀਂ ਵਸਣਗੇ।
ਤੁਰਕ ਆਪ ਹੀ ਗਲਨੇ ਪਾਛੇ।
ਮਹਾਰਾਜ ਇਹ ਪਹਾੜੀ ਰਾਜਿਆਂ ਨੂੰ ਆਪਣੇ ਪਾਪਾਂ ਦਾ ਫਲ ਮਿਲੇਗਾ, ਇਹ ਖੱਪ ਜਾਣਗੇ, ਮਰ ਜਾਣਗੇ। ਔਰ ਜਿਹੜੇ ਤੁਰਕ ਆਏ ਨੇ ਚੜ ਕੇ ਵਜ਼ੀਰ ਖਾਂ ਦੇ ਨਾਲ, ਇਹ ਆਪੇ ਟੱਕਰਾਂ ਮਾਰ ਕੇ ਇਥੋਂ ਵਾਪਸ ਪਿੱਛੇ ਮੁੜ ਜਾਣਗੇ, ਹਟ ਜਾਣਗੇ।
ਕਿਉਂ ਪ੍ਰਭ ਜੰਗ ਆਪੇ ਅਬ ਬਾਛੇ।
ਮਹਾਰਾਜ ਜੀ ਤੁਹਾਨੂੰ ਕੀ ਲੋੜ ਹੈ ਹੁਣ ਜੰਗ ਕਰਨ ਦੀ? ਤੁਸੀਂ ਹੁਣ ਕਿਉਂ ਜੰਗ ਕਰਨ ਦੀ ਇੱਛਾ ਕਰਦੇ ਹੋ?
ਸੁਣ ਕਰ ਸ਼੍ਰੀ ਗੋਬਿੰਦ ਸਿੰਘ ਧੀਰ, ਕਹਿਓ ਚਲੋ ਸੰਗ ਬਹੀਰ।
ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਜੋ ਮਹਾਨ ਵੀਰ ਯੋਧੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਹੇ ਰਾਜਾ ਵਿਸਾਲੀ, ਆ ਜਿਹੜਾ ਸਾਡਾ ਬਹੀਰ ਹੈ, ਯਾਨੀ ਕਿ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਰ ਸਿੱਖ ਰਹਿੰਦੇ ਸੀ, ਜਿਹੜੇ ਜੰਗ ਨਹੀਂ ਸੀ ਲੜ ਸਕਦੇ, ਆਮ ਸਧਾਰਨ ਸਿੱਖ ਵੀ ਤਾਂ ਰਹਿੰਦੇ ਸੀ ਨਾ, ਜਿਹੜੇ ਜੰਗ ਯੁੱਧ ਨਹੀਂ ਸੀ ਲੜ ਸਕਦੇ, ਜਿਨ੍ਹਾਂ ਨੂੰ ਜੰਗ ਲੜਨਾ ਨਹੀਂ ਆਉਂਦਾ। ਮਹਾਰਾਜ ਜੀ ਕਹਿੰਦੇ, ਜਿਹੜਾ ਇਹ ਬਹੀਰ ਹੈ, ਇਹਨਾਂ ਨੂੰ ਤੂੰ ਆਪਣੇ ਨਾਲ ਲੈ ਜਾ, ਅਸੀਂ ਹਾਲੇ ਤੇਰੇ ਨਾਲ ਨਹੀਂ ਜਾ ਸਕਦੇ, ਲੜਾਈ ਛੱਡ ਕੇ, ਜੰਗ ਛੱਡ ਕੇ। ਜਿਹੜਾ ਇਹ ਸਾਡਾ ਬਹੀਰ ਹੈ, ਇਹ ਤੁਸੀਂ ਆਪਣੇ ਨਾਲ ਲੈ ਜਾਓ।
ਹਮ ਇਸ ਤੁਰਕ ਸੰਗ ਕਰ ਜੰਗ।
ਅਸੀਂ ਇਸ ਤੁਰਕ ਦੇ ਨਾਲ ਜੰਗ ਕਰਾਂਗੇ। ਇਹ ਜਿਹੜਾ ਤੁਰਕ ਵਜ਼ੀਰ ਖਾਂ ਫੌਜ ਲੈ ਕੇ ਆਇਆ, ਇਹਦੇ ਨਾਲ ਅਸੀਂ ਜੰਗ ਕਰਕੇ
ਉਪਗਮਾਨ ਕਰਾਂ ਸਭ ਭੰਗ।
ਔਰ ਇਹ ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਦੇ ਮਨ ਦਾ ਗੁਮਾਨ, ਇਹਨਾਂ ਦੇ ਮਨ ਦਾ ਜਿਹੜਾ ਹੰਕਾਰ ਹੈ, ਉਸ ਹੰਕਾਰ ਨੂੰ ਖਤਮ ਕਰਕੇ, ਇਹਨਾਂ ਦੇ ਮਨ ਦੇ ਹੰਕਾਰ ਨੂੰ ਖਤਮ ਕਰਕੇ,
ਰੁੰਡ ਮੁੰਡ ਨਾਲ ਰੁੰਡ ਮੁੰਡ ਰਨ ਬਿਖੇ ਬਖੇਰਾ।
ਔਰ ਇਹਨਾਂ ਦੇ ਸਿਰ, ਇਹਨਾਂ ਦੀਆਂ ਮੁੰਡੀਆਂ ਜੰਗ ਦੇ ਮੈਦਾਨ ਦੇ ਵਿੱਚ ਰੋਲ ਕੇ, ਪੈਰਾਂ ਦੇ ਵਿੱਚ, ਘੋੜਿਆਂ ਦੇ ਪੈਰਾਂ ਵਿੱਚ, ਜ਼ਮੀਨ ਦੇ ਵਿੱਚ, ਮਿੱਟੀ ਵਿੱਚ ਗਰਕ ਕਰਾਂਗੇ।
ਤੋਲ ਲੜਾਈ ਸਭ ਵਿਦਹੇਰੋ।
ਔਰ ਲੜਾਈ ਦਾ ਸਾਰਾ ਤੋਲ ਚੰਗੀ ਤਰ੍ਹਾਂ ਲੜ ਕੇ ਵੇਖਾਂਗੇ ਅਸੀਂ। ਹੇ ਰਾਜਾ ਵਿਸਾਲੀ, ਏਦਾਂ ਹੀ ਨਹੀਂ ਅਸੀਂ ਆਵਣ ਲੱਗੇ, ਇਹ ਪਹਿਲਾਂ ਅਸੀਂ ਲੜਾਈ ਕਰਾਂਗੇ। ਆਹ ਜਿਹੜੇ ਤੁਰਕ ਆਏ ਨੇ ਲੜਨ ਵਾਸਤੇ, ਇਹਨਾਂ ਨਾਲ ਲੜਾਂਗੇ। ਇਹ ਜਿਹੜੇ ਪਹਾੜੀ ਰਾਜੇ ਨੇ, ਇਹਨਾਂ ਨਾਲ ਲੜਾਂਗੇ। ਇਹਨਾਂ ਨਾਲ ਲੜਾਈ ਕਰਕੇ ਲੜਾਈ ਦਾ ਤੋਲ ਵੇਖਾਂਗੇ, ਪਹਿਲਾਂ ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖਾਂਗੇ ਕਿ ਲੜਾਈ ਕਿਸ ਦੇ ਪੱਖ ਦੇ ਵਿੱਚ ਜਾ ਰਹੀ ਹੈ।
ਨਹੀਂ ਤਬਾਦੀ ਤੁਰਕ ਮਹਾਨਾ।
ਤੇ ਜੇ ਅਸੀਂ ਇਸੇ ਤਰ੍ਹਾਂ ਹੀ ਚਲੇ ਗਏ ਨਾ, ਬਿਨਾਂ ਲੜਿਆ ਇਹਨਾਂ ਤੁਰਕਾਂ ਨਾਲ, ਤੇ ਆਹ ਜਿਹੜੇ ਬਾਦੀ ਝਗੜਾਲੂ ਤੁਰਕ ਹਨ,
ਬਿਨਾਂ ਲੜੇ ਮਿਟ ਗਏ ਮਨ ਜਾਣਾ।
ਇਹ ਆਖਣਗੇ ਕੱਲ ਨੂੰ ਗੱਲਾਂ ਕਰਨਗੇ ਕਿ ਗੁਰੂ ਜੀ ਸਾਡੇ ਨਾਲ ਲੜੇ ਬਿਨਾਂ ਹੀ ਤੁਰ ਗਏ, ਸਾਡੇ ਨਾਲ ਉਹਨਾਂ ਨੇ ਲੜਾਈ ਨਹੀਂ ਕੀਤੀ, ਸਾਡੇ ਤੋਂ ਲੜੇ ਬਿਨਾਂ ਹੀ ਸਾਡੇ ਤੋਂ ਚਲੇ ਗਏ, ਸਾਡੇ ਕੋਲੋਂ, ਸਾਡਾ ਉਹਨਾਂ ਨੇ ਭੈ ਮੰਨਿਆ, ਡਰ ਮੰਨਿਆ, ਕੱਲ ਨੂੰ ਇਹਨਾਂ ਨੇ ਇਹ ਗੱਲਾਂ ਬਣਾ ਲੈਣੀਆਂ। ਜੇ ਅਸੀਂ ਅੱਜ ਜਾਂਦੇ ਹਾਂ ਤੁਹਾਡੇ ਨਾਲ ਰਾਜਾ ਵਿਸਾਲੀ, ਤੇ ਇਹਨਾਂ ਤੁਰਕਾਂ ਦੇ ਇਹ ਗੱਲਾਂ ਬਣਾ ਲੈਣੀਆਂ ਨੇ, ਇਹਨਾਂ ਨੇ ਕਹਿਣਾ ਹੈ ਕਿ ਗੁਰੂ ਜੀ ਸਾਡੇ ਨਾਲ ਲੜੇ ਬਿਨਾਂ ਹੀ ਚਲੇ ਗਏ ਹਨ।
ਕਹਿ ਬੋਰੇ ਓ ਰਾਵਤ ਇਸ ਬਾਰੇ।
ਇਸ ਕਰਕੇ ਅਸੀਂ ਬਿਨਾਂ ਲੜਿਆਂ ਇੱਥੋਂ ਨਹੀਂ ਜਾਣਾ, ਅਸੀਂ ਇਹਨਾਂ ਦੇ ਨਾਲ ਲੜ ਕੇ ਤਾਂ ਇੱਥੋਂ ਜਾਵਾਂਗੇ। ਪਹਿਲਾਂ ਇਹਨਾਂ ਨੂੰ ਆਪਣੇ ਹੱਥ ਵਿਖਾਵਾਂਗੇ ਕਿ ਜਿਨ੍ਹਾਂ ਤੇ ਤੁਸੀਂ ਚੜ ਕੇ ਆਏ ਹੋ, ਉਹ ਕਿਤੇ ਆਪਣੇ ਹੱਥਾਂ ਵਿੱਚ ਵੰਗਾਂ ਪਾਈ ਨਹੀਂ ਬੈਠੇ, ਉਹ ਵੀ ਆਪਣੇ ਹੱਥਾਂ ਵਿੱਚ ਸ਼ਸਤਰ ਤੇ ਹਥਿਆਰ ਰੱਖਣ ਵਾਲੇ ਸੂਰਮੇ ਨੇ, ਦਲੇਰ ਮਰਦ ਸਿੰਘ ਨੇ। ਉਹਨਾਂ ਨੂੰ ਪਹਿਲਾਂ ਅਸੀਂ ਆਪਣੇ ਹੱਥ ਵਿਖਾਵਾਂਗੇ, ਫਿਰ ਬਾਅਦ ਵਿੱਚ ਅਸੀਂ ਤੇਰੇ ਵੱਲ ਚੱਲ ਕੇ ਆਵਾਂਗੇ। ਰਾਜੇ ਵਿਸਾਲੀ ਨੇ ਸਤਿਗੁਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ, ਮਹਾਰਾਜ ਜੀ ਰਹਿਣ ਦਿਓ ਲੜਾਈ, ਇਹ ਝਗੜਾ ਛੱਡੋ, ਇਹ ਲੜਾਈ ਛੱਡੋ, ਤੁਸੀਂ ਮੇਰੇ ਨਾਲ ਚੱਲੋ। ਏਦਾਂ ਰਾਜੇ ਵਿਸਾਲੀ ਨੇ ਬਹੁਤ ਬੇਨਤੀਆਂ ਸਤਿਗੁਰਾਂ ਨੂੰ ਕੀਤੀਆਂ।
ਪ੍ਰਭ ਕੀ ਕਹੀ ਬਾਤ ਔਰ ਧਾਰੇ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਕਿ ਅਸੀਂ ਜੇ ਲੜੇ ਬਿਨਾਂ ਜਾਵਾਂਗੇ, ਤੇ ਇਹਨਾਂ ਤੁਰਕਾਂ ਨੇ ਕਹਿਣਾ ਗੁਰੂ ਜੀ ਸਾਡੇ ਤੋਂ ਡਰ ਕੇ ਚਲੇ ਗਏ ਨੇ, ਸਾਡੇ ਨਾਲ ਉਹਨਾਂ ਨੇ ਜੰਗ ਨਹੀਂ ਕੀਤਾ। ਜਦੋਂ ਇਹ ਗੱਲ ਰਾਜੇ ਵਿਸਾਲੀ ਨੇ ਸੁਣੀ, ਸੁਣ ਕੇ ਸਤਿਗੁਰਾਂ ਜੀ ਦੇ ਕਹੇ ਹੋਏ ਬਚਨ, ਇਹਨੇ ਆਪਣੇ ਮਨ ਦੇ ਵਿੱਚ ਧਾਰਨ ਕੀਤੇ ਨੇ ਕਿ ਗੁਰੂ ਸਾਹਿਬ ਜੀ ਬਿਲਕੁਲ ਦੁਰਸਤ ਕਹਿ ਰਹੇ ਨੇ।
ਲੈ ਬਹੀਰ ਸੰਗ ਕੋ ਚਾਲਾ।
ਉੱਥੇ ਜਿਹੜਾ ਹੋਰ ਸਿੱਖਾਂ ਦਾ ਬਹੀਰ ਸੀ, ਜਿਹੜੇ ਆਨੰਦਪੁਰ ਸਾਹਿਬ ਦੇ ਹੋਰ ਵਾਸੀ ਸਨ, ਕਿਉਂਕਿ ਜੇ ਸਤਿਗੁਰੂ ਜੀ ਜਾਂਦੇ ਸਨ ਤੇ ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਇਹਨਾਂ ਨੇ ਦੁੱਖ ਦੇਣਾ ਸੀ, ਇਸ ਕਰਕੇ ਜਿਹੜੇ ਆਨੰਦਪੁਰ ਸਾਹਿਬ ਦੇ ਹੋਰ ਵਾਸੀ ਸਿੱਖ ਨੇ ਜਿਹੜੇ ਲੜਾਈ ਨਹੀਂ ਸਨ ਜਾਣਦੇ, ਮਾਤਾਵਾਂ ਭੈਣਾਂ ਸਨ, ਬੀਬੀਆਂ ਸਨ, ਉਹਨਾਂ ਨੂੰ ਰਾਜੇ ਵਿਸਾਲੀ ਨੇ ਆਪਣੇ ਨਾਲ ਲੈ ਲਿਆ।
ਨਗਰ ਵਿਸਾਲੀ ਧੀਰ ਵਿਸਾਲਾ।
ਔਰ ਇਹ ਆਪਣੇ ਨਗਰ ਵਿਸਾਲੀ ਨਗਰ ਨੂੰ ਚੱਲ ਪਿਆ, ਬੜਾ ਧੀਰ ਜੀ ਰਾਜਾ। ਉਹ ਤਾਂ ਇਹਦੀ ਇਸ ਬਿਰਤੀ ਤੋਂ ਹੀ ਪਤਾ ਲੱਗ ਰਿਹਾ, ਇੱਕ ਪਾਸੇ ਸਾਰੇ ਰਾਜੇ ਗੁਰੂ ਸਾਹਿਬ ਦੇ ਦੁਸ਼ਮਣ ਬਣੇ ਹੋਏ ਨੇ, ਉਧਰੋਂ ਸੂਬਾ ਸਰਹੰਦ ਤੁਰਕਾਂ ਦਾ ਬੜਾ ਵੱਡਾ ਦਲ ਲੈ ਕੇ ਆਇਆ, ਤੇ ਇਹੋ ਜਿਹੇ ਸਮੇਂ ਦੇ ਵਿੱਚ ਇਹ ਸਤਿਗੁਰਾਂ ਦੀ ਮਦਦ ਕਰ ਰਿਹਾ, ਤੇ ਕਿੰਨਾ ਧੀਰਜ ਹੋਵੇਗਾ ਇਹਦੇ ਅੰਦਰ, ਕਿੰਨਾ ਠਰੰਮਾ ਹੋਵੇਗਾ ਰਾਜੇ ਵਿਸਾਲੀ ਦੇ ਮਨ ਵਿੱਚ। ਇਸ ਕਰਕੇ ਬੜੇ ਭਾਰੀ ਧੀਰਜ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਬਹੁਤ ਸਾਰਾ ਵੱਡਾ ਵਹੀਰ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੇ ਨਾਲ ਲੈ ਕੇ ਆਪਣੇ ਨਗਰ ਵਿਸਾਲੀ ਚਲਾ ਗਿਆ ਹੈ।
ਲੈ ਪਹੁੰਚੋ ਜਬ ਤਟ ਦਰਿਆ।
ਔਰ ਬੜੀ ਛੇਤੀ ਨਾਲ ਦਰਿਆ ਦੇ ਕੰਢੇ ਤੇ ਆ ਪਹੁੰਚਿਆ ਹੈ।
ਕੁਛ ਵਹੀਰ ਕੋ ਪਾਰ ਲੰਘਾਓ।
ਔਰ ਇਹਨੇ ਕੁਝ ਜਿਹੜਾ ਵਹੀਰ ਸੀ ਉਸ ਵਹੀਰ ਨੂੰ ਸਤਲੁਜ ਦਰਿਆ ਤੋਂ ਪਾਰ ਕਰਵਾਇਆ ਹੈ।
ਬਜਵਾਏ ਹੋ ਰਣਜੀਤ ਨਗਾਰਾ, ਸਕਲ ਖਾਲਸਾ ਹੋਏ ਸਤਿਆਰਾ।
ਕਲਗੀਧਰ ਜੀ ਨੇ ਆਖਿਆ ਕਿ ਜੇ ਅਸੀਂ ਵੀ ਜਾਣਾ ਤੇ ਜਾਣ ਤੋਂ ਪਹਿਲਾਂ ਇਹਨਾਂ ਤੁਰਕਾਂ ਨੂੰ ਆਪਣੇ ਹੱਥ ਵਿਖਾ ਕੇ ਜੰਗ ਵਿੱਚ ਫਤਿਹ ਪ੍ਰਾਪਤ ਕਰਕੇ ਜਾਵਾਂਗੇ। ਤੋ ਕਲਗੀਧਰ ਜੀ ਨੇ ਹੁਕਮ ਕੀਤਾ ਨਗਾਰਚੀ ਨੂੰ, ਲੱਖਾ ਸਿੰਘ ਨਗਾਰਚੀ ਸੀ ਮਹਾਰਾਜ ਜੀ ਦਾ, ਆਖਿਆ ਲੱਖਾ ਸਿੰਘ ਨਗਾਰਚੀ ਨਗਾਰੇ ਤੇ ਦੋਹਰੀਆਂ ਚੋਭਾ ਮਾਰ ਦੇ। ਨਗਾਰਚੀ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣਦਿਆਂ ਸਾਰ ਰਣਜੀਤ ਨਗਾਰੇ ਤੇ ਚੋਭਾ ਮਾਰੀਆਂ ਨੇ। ਸਰਬੱਤ ਖਾਲਸਾ ਪੰਥ, ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਸਭ ਤਿਆਰ ਬਰ ਤਿਆਰ ਹੋ ਗਏ ਕਮਰ ਕੱਸੇ ਕਰਕੇ।
ਪਾਏ ਦੁਗੁਲ ਕਾ ਜਵਾਲਾ ਬਮਣੀ।
ਜਵਾਲਾ ਬਮਣੀਆਂ ਚ ਬੰਦੂਕਾਂ ਵਿਚ ਦੋ ਦੋ ਗੋਲੀਆਂ ਪਾ ਕੇ, ਬੰਦੂਕਾਂ ਵਿਚ ਉਹ ਗੋਲੀਆਂ ਬਰੂਦ ਦੇ ਸਹਿਤ ਗਜਾਂ ਨਾਲ ਠੋਕ ਕੇ ਬੰਦੂਕਾਂ ਤਿਆਰ ਕੀਤੀਆਂ ਨੇ।
ਕਰੀ ਤਿਆਰ ਸ਼ਤਰੂ ਮਦ ਛਮਣੀ।
ਔਰ ਦੁਸ਼ਮਣਾਂ ਨੂੰ ਮਾਰਨ ਵਾਸਤੇ, ਵੈਰੀਆਂ ਨੂੰ ਸੋਧਾ ਲਾਉਣ ਵਾਸਤੇ ਸਿੰਘਾਂ ਸੂਰਵੀਰ ਬਹਾਦਰ ਯੋਧਿਆਂ ਨੇ ਆਪਣੀਆਂ ਬੰਦੂਕਾਂ ਤਿਆਰ ਕੀਤੀਆਂ ਹਨ।
ਸਤਿਗੁਰ ਖੱਚਰ ਤੀਰਨ ਕੇਰੇ।
ਇਧਰ ਕਲਗੀਧਰ ਜੀ ਦੇ ਨਾਲ ਇੱਕ ਤੀਰਾਂ ਦੀ ਭਰੀ ਹੋਈ ਖੱਚਰ, ਜਿਹਦੇ ਉੱਤੇ ਤੀਰ ਲੱਦੇ ਹੋਏ ਨੇ ਬਹੁਤ ਜ਼ਿਆਦਾ, ਉਹ ਤੀਰਾਂ ਦੀ ਲੱਦੀ ਹੋਈ ਇੱਕ ਖੱਚਰ ਮਹਾਰਾਜ ਜੀ ਦੇ ਨਾਲ ਨਾਲ ਜਾ ਰਹੀ, ਕਿਉਂਕਿ ਕਲਗੀਧਰ ਨੇ ਤੀਰਾਂ ਦੇ ਨਾਲ ਦੁਸ਼ਮਣਾਂ ਨੂੰ ਵਿੰਨਣਾ। ਮਹਾਰਾਜ ਜੀ ਵਰਗਾ ਕੋਈ ਤੀਰ ਅੰਦਾਜ ਨਹੀਂ ਸੀ ਦਸਵੇਂ ਪਾਤਸ਼ਾਹ ਵਰਗਾ। ਤੋ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨਾਲ ਖੱਚਰ ਭਰੀ ਹੋਈ ਤੀਰਾਂ ਦੀ ਉਹ ਚੱਲਣ ਲੱਗੀ ਹੈ।
ਰੱਖੀ ਸੰਗ ਸੋ ਲਾਦ ਘਨੇਰੇ।
ਉਹ ਲੱਦ ਕੇ ਚੰਗੀ ਤਰ੍ਹਾਂ ਤੀਰਾਂ ਦੇ ਨਾਲ ਉਹਦੀਆਂ ਖੁਰਜੀਆਂ ਜਿਹੜੀਆਂ ਨੇ, ਉਹ ਖੱਚਰ ਦੇ ਦੋਹੀ ਪਾਸੇ ਖੁਰਜੀਆਂ ਬਣੀਆਂ ਹੋਈਆਂ, ਉਹਨਾਂ ਖੁਰਜੀਆਂ ਵਿੱਚ ਤੀਰ ਪਾਏ ਹੋਏ, ਤੀਰਾਂ ਦੇ ਨਾਲ ਉਹ ਖੱਚਰ ਲੱਦੀ ਹੋਈ ਹੈ।
ਉਹਦੇ ਸਿੰਘ ਆਲਮ ਸਿੰਘ ਵੀਰ।
ਭਾਈ ਉਹਦੇ ਸਿੰਘ ਜੀ, ਭਾਈ ਸਾਹਿਬ, ਭਾਈ ਆਲਮ ਸਿੰਘ ਜੀ ਨੱਚਣਾ, ਇਹ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਹਨ।
ਦਇਆ ਸਿੰਘ ਮੋਕਮ ਸਿੰਘ ਧੀਰ।
ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਮੋਕਮ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ।
ਇਨਕੇ ਜੁੱਤੇ ਸਵਾਰ ਹਜ਼ਾਰ।
ਇਹਨਾਂ ਦੇ ਸਮੇਤ 1000 ਸੂਰਮਾ ਇਹਨਾਂ ਦੇ ਨਾਲ ਚੜ ਕੇ ਗਿਆ ਹੈ।
ਕਰੇ ਅਜੀਤ ਸਿੰਘ ਕੇ ਲਾਰ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਇਹਨਾਂ ਦੇ ਨਾਲ, ਇਹਨਾਂ ਦੀ ਅਗਵਾਈ ਕਰਦਿਆਂ ਹੋਇਆਂ ਨਾਲ ਨਾਲ ਅੱਗੇ ਜਾ ਰਹੇ ਨੇ।
ਸਾਹਿਬ ਚੰਦ ਮਹਾਬਲੀ ਜੋਧਾ।
ਮਹਾਰਾਜ ਜੀ ਦਾ ਇੱਕ ਸੂਰਮਾ ਭਾਈ ਸਾਹਿਬ ਚੰਦ, ਇੱਕ ਭਾਈ ਸਾਹਿਬ ਸਿੰਘ ਜੀ, ਪੰਜਾਂ ਪਿਆਰਿਆਂ ਚੋਂ ਹੋਏ ਨੇ ਇਹ ਭਾਈ ਸਾਹਿਬ ਚੰਦ ਜੀ ਹਨ। ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਨਾਲ ਸਿੰਘਾਂ ਦੇ ਨਾਲ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਨਾਲ ਚੱਲੇ ਹਨ।
ਰਿਪ ਮਾਰਨ ਕੋ ਬਰਦਸ ਕੁਲਦਾ।
ਭਾਈ ਸਾਹਿਬ ਚੰਦ ਬੜਾ ਬਲੀ ਯੋਧਾ ਹੈ, ਦੁਸ਼ਮਣਾਂ ਨੂੰ ਮਾਰਨ ਵਾਸਤੇ ਇਹਦੇ ਅੰਦਰ ਬੜਾ ਭਾਰੀ ਕ੍ਰੋਧ ਵੀਰ ਰਸ ਭਰਿਆ ਰਹਿੰਦਾ ਹੈ।
ਤਿਸਕੇ ਸੰਗ ਹਜ਼ਾਰ ਕਰਿਆ।
ਭਾਈ ਸਾਹਿਬ ਚੰਦ ਦੇ ਨਾਲ 1000 ਸੂਰਮਾ ਇਹਨਾਂ ਦੇ ਨਾਲ ਟੋਰਿਆ। 1000 ਸੂਰਮਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਭਾਈ ਦਇਆ ਸਿੰਘ, ਭਾਈ ਮੋਹਕਮ ਸਿੰਘ, ਆਲਮ ਸਿੰਘ ਹੋਣਾ ਦੇ ਨਾਲ ਹੈ। 1000 ਸੂਰਮਾ ਭਾਈ ਸਾਹਿਬ ਚੰਦ ਜੀ ਦੀ ਅਗਵਾਈ ਵਿਚ ਇਹਨਾਂ ਦੇ ਨਾਲ ਪਟੋਰਿਆ ਹੈ।
ਨਮਸਕਾਰ ਨੀ ਹੱਥ ਧਰਿਆ।
ਸਭ ਨੇ ਆਪੋ ਆਪਣੇ ਹੱਥਾਂ ਵਿਚ ਨਮਸਕਾਰ ਦੀਆਂ ਧਾਰਨ ਕੀਤੀਆਂ ਨੇ। ਨਮਸਕਾਰ ਨੀ ਬੰਦੂਕ ਨੂੰ ਕਹਿੰਦੇ ਨੇ। ਬੰਦੂਕ ਨੂੰ ਨਮਸਕਾਰ ਨੀ ਕਿਉਂ ਕਹਿੰਦੇ ਨੇ? ਕਿਉਂਕਿ ਇਹ ਝੁੱਕ ਕੇ ਸਿਰ ਨੀਵਾਂ ਕਰਕੇ ਚਲਾਈ ਜਾਂਦੀ ਹੈ ਨਾ, ਸਿਰ ਨੀਵਾਂ ਕਰਕੇ ਤੇ ਫਿਰ ਨਿਸ਼ਾਨਾ ਲਾ ਕੇ ਗੋਲੀ ਦਾਗੀ ਜਾਂਦੀ, ਇਸ ਕਰਕੇ ਇਹਨੂੰ ਨਮਸਕਾਰ ਨੀ ਵੀ ਕਹਿੰਦੇ ਨੇ। ਇਹ ਕਲਗੀਧਰ ਨੇ ਨਾਂ ਰੱਖਿਆ ਬੰਦੂਕ ਦਾ ਨਮਸਕਾਰ ਨੀ। ਤੋ ਨਮਸਕਾਰ ਦੀਆਂ ਸਿੰਘਾਂ ਦੇ ਹੱਥਾਂ ਦੇ ਵਿਚ ਸਿੰਘਾਂ ਨੇ ਧਾਰਨ ਕੀਤੀਆਂ ਹੋਈਆਂ।
ਰਹੇ ਅਜੀਤ ਸਿੰਘ ਹਮ ਆਗੇ।
ਮਹਾਰਾਜ ਜੀ ਬਾਬਾ ਅਜੀਤ ਸਿੰਘ ਜੀ ਨੂੰ ਕਹਿੰਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਅੱਗੇ ਰਹਿਣਾ ਹੈ, ਜੰਗ ਦੇ ਮੈਦਾਨ ਵਿਚ ਮੂਹਰੇ ਰਹਿਣਾ ਹੈ।
ਦੁਸ਼ਮਣ ਗੰਜਾ ਜੰਗ ਸੋ ਜਾਗੇ।
ਔਰ ਦੁਸ਼ਮਣ ਨੂੰ ਜੰਗ ਦੇ ਮੈਦਾਨ ਦੇ ਵਿਚ ਗੰਜਣਾ ਹੈ। ਗੰਜਾ ਦਾ ਮਤਲਬ ਹੈ ਕਿ ਖਤਮ ਕਰਨਾ, ਨਾਸ ਕਰਨਾ ਹੈ।
ਸਾਹਿਬ ਚੰਦ ਪਿਛਾਰੀ ਰਹਿ।
ਭਾਈ ਸਾਹਿਬ ਚੰਦ ਜੀ ਪਿਛਲੇ ਪਾਸੇ ਰਹਿਣਗੇ, ਅੱਗੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਰਹਿਣਗੇ, ਔਰ ਪਿਛਲੇ ਪਾਸੇ ਭਾਈ ਸਾਹਿਬ ਚੰਦ ਜੀ ਆਪਣੇ 1000 ਸਿੰਘਾਂ ਦੇ ਜਥੇ ਨਾਲ ਰਹਿਣਗੇ।
ਹਤੈ ਦੁਸ਼ਟ ਜਬ ਆਵਤ ਲਹਿ।
ਇਹ ਪਿੱਛੋਂ ਦੁਸ਼ਮਣ ਆਵੇਗਾ ਤੇ ਪਿਛਲੇ ਪਾਸਿਓ ਭਾਈ ਸਾਹਿਬ ਚੰਦ ਜੀ ਗੋਲੀਆਂ ਨਾਲ ਦਾਗਣਗੇ ਦੁਸ਼ਮਣਾਂ ਨੂੰ। ਉਹਨਾਂ ਨਾਲ ਜਿਹੜੇ ਸੂਰਬੀਰ ਸਿੰਘ ਨੇ ਉਹ ਆਉਂਦੇ ਹੋਏ ਦੁਸ਼ਮਣਾਂ ਦਾ ਖਾਤਮਾ ਕਰਨਗੇ ਜਿਹੜੇ ਪਿੱਛੋਂ ਆਉਣਗੇ।
ਅਪਰ ਖਾਲਸਾ ਸੰਗ ਹਮਾਰੇ।
ਹੋਰ ਬਾਕੀ ਜਿੰਨਾ ਖਾਲਸਾ ਉਹ ਸਾਡੇ ਨਾਲ ਚੱਲੇਗਾ। ਕਲਗੀਧਰ ਜੀ ਨੇ ਵਿਉਂਤਬੰਦੀ ਬਣਾਈ ਹੈ, ਲੜਨ ਦਾ ਇੱਕ ਤਰੀਕਾ ਮਹਾਰਾਜ ਜੀ ਦੱਸ ਰਹੇ ਨੇ ਕਿ ਕਲਗੀਧਰ ਕਹਿੰਦੇ ਬਾਕੀ ਦਾ ਜਿਹੜਾ ਖਾਲਸਾ ਸਿੰਘ ਨੇ ਉਹ ਸਾਡੇ ਨਾਲ ਰਹਿਣਗੇ।
ਸਨੇ ਸਨੇ ਗਮਨੈ ਪਰਵਾਰੇ।
ਸਹਿਜੇ ਸਹਿਜੇ ਇੱਥੋਂ ਨਿਕਲਣਾ। ਮਹਾਰਾਜ ਜੀ ਇੱਥੋਂ ਵਿਉਂਤਬੰਦੀ ਦੱਸ ਰਹੇ ਨੇ ਖਾਲਸੇ ਨੂੰ ਕਿ ਜੇ ਕਿਤੇ ਦੁਸ਼ਮਣ ਦਾ ਘੇਰਾ ਪੈ ਜਾਏ ਤੇ ਦੁਸ਼ਮਣ ਦੇ ਘੇਰੇ ਦੇ ਵਿੱਚੋਂ ਸਿੰਘਾਂ ਨੇ ਸਹਿਜੇ ਸਹਿਜੇ ਬਾਹਰ ਕਿਵੇਂ ਨਿਕਲਣਾ। ਇਹ ਵੀ ਇੱਕ ਜੰਗ ਦੀ ਨੀਤੀ ਮਹਾਰਾਜ ਜੀ ਸਿੰਘਾਂ ਨੂੰ ਸਿਖਾ ਰਹੇ ਨੇ ਕਿ ਕਲਗੀਧਰ ਪਾਤਸ਼ਾਹ ਨਾਲੇ ਉਹਨਾਂ ਨੂੰ ਸੋਧਾ ਵੀ ਲਾਉਣਾ ਚਾਹੁੰਦੇ ਨੇ ਤੁਰਕਾਂ ਨੂੰ, ਵਜ਼ੀਰ ਖਾਨ ਦੇ ਜਿਹੜੇ ਨਾਲ ਆਏ ਨੇ, ਨਾਲੇ ਮਹਾਰਾਜ ਜੀ ਉੱਥੋਂ ਜਾਣਾ ਵੀ ਚਾਹੁੰਦੇ ਨੇ। ਤੋ ਸਤਿਗੁਰੂ ਜੀ ਇਹ ਵਿਉਂਤਬੰਦੀ ਇੱਕ ਤਰੀਕਾ ਹੀ ਖਾਲਸੇ ਨੂੰ ਦੱਸ ਰਹੇ ਨੇ ਕਿ ਦੁਸ਼ਮਣ ਦੇ ਘੇਰੇ ਵਿੱਚੋਂ ਕਿਵੇਂ ਨਿਕਲਣਾ, ਜੇ ਘੇਰਾ ਪੈ ਜੇ ਤੇ ਕਿਵੇਂ ਰੜੇ ਮੈਦਾਨ ਦੇ ਵਿੱਚੋਂ ਬਾਹਰ ਜਾਣਾ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਇੱਕ ਦੂਜੇ ਨੂੰ ਆਲੇ ਦੁਆਲੇ ਘੇਰਾ ਪਾਈ, ਸਹਿਜੇ ਸਹਿਜੇ ਇੱਥੋਂ ਨਿਕਲੋ।
ਇਮ ਜਬ ਕੁਛ ਗੁਰੂ ਕੋ ਜਾਣਾ।
ਇਸ ਤਰ੍ਹਾਂ ਜਦੋਂ ਸਿੰਘਾਂ ਨੇ ਵੇਖਿਆ ਕਿ ਕਲਗੀਧਰ ਪਾਤਸ਼ਾਹ ਤਿਆਰੀ ਕਰ ਲਈ, ਸਭ ਸਿੰਘ ਤਿਆਰ ਬਰ ਤਿਆਰ ਹੋ ਕੇ ਨਾਲ ਚੱਲ ਪਏ। ਉਧਰੋਂ ਜਦੋਂ ਦੁਸ਼ਮਣਾਂ ਨੂੰ ਪਤਾ ਲੱਗਾ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਆਰੀ ਕਰ ਲਈ ਹੈ ਕੂਚ ਕਰਨ ਦੀ,
ਚਾਰਾਂ
ਪਾਸਿਆਂ ਤੋਂ ਦੁਸ਼ਮਣ ਉਮੜ ਕੇ ਆ ਗਏ। ਚਾਰਾਂ ਪਾਸਿਆਂ ਤੋਂ ਜਿਹੜੇ ਦੁਸ਼ਮਣ ਸਨ, ਤੁਰਕ ਸਨ, ਪਹਾੜੀਏ ਸਨ, ਇਹ ਉਮੜ ਉਮੜ ਕੇ ਆਣ ਪਏ ਹਨ।
ਭੂਮ ਆਕਾਸ਼ ਏਕ ਹੋਏ
ਗਏ। ਏਦਾਂ ਜਾਪਦਾ ਜਿਵੇਂ ਧਰਤੀ ਤੇ ਆਕਾਸ਼ ਇੱਕ ਹੋ ਗਏ ਹੋਣ। ਇੰਨੀ ਮਿੱਟੀ ਘੱਟਾ ਆਕਾਸ਼ ਵਿੱਚ ਉੱਡਿਆ, ਏਦਾਂ ਜਾਪਦਾ ਮਾਨੋ ਜਿਵੇਂ ਧਰਤੀ ਤੇ ਆਕਾਸ਼ ਇੱਕ ਹੋ ਗਏ ਹੋਣ।
ਅੰਧ ਧੁੰਦ ਇੱਕ ਸਮ ਤਬ ਵਹਿਓ।
ਇੱਕ ਸਮ ਬਰਾਬਰ ਅੰਧ ਧੁੰਦ ਵਰਤ ਗਈ ਆ, ਇਹੋ ਜਿਹਾ ਅੰਧ ਧੁੰਦ ਦਾ ਵਰਤਾਰਾ ਵਰਤਿਆ ਹੈ।
ਉੱਡੀ ਧੂੜ ਸੂਰਜ ਤਬ ਛਾਇਓ।
ਇੰਨੀ ਧੂੜ ਉੱਡੀ ਆ, ਇੰਨੀ ਮਿੱਟੀ ਉੱਡੀ ਹੈ ਕਿ ਉਹਦੇ ਨਾਲ ਆਕਾਸ਼ ਦੇ ਵਿੱਚ ਸੂਰਜ ਨੂੰ ਉਸ ਧੂੜ ਨੇ ਢੱਕ ਲਿਆ ਹੈ।
ਉਮਡੇ ਚੱਲ ਕੇ ਜਲ ਨੇ ਦਬਤਾਇਓ।
ਕਹਿੰਦੇ ਇਸ ਤਰ੍ਹਾਂ ਜਾਪਦਾ ਚਾਰੇ ਪਾਸਿਓ ਜਿਹੜੇ ਉਮੜ ਕੇ ਆਏ ਨੇ ਦੁਸ਼ਮਣ, ਏਦਾਂ ਜਾਪਦਾ ਜਿਵੇਂ ਚਾਰੇ ਪਾਸਿਓ ਸਮੁੰਦਰ ਉੱਛਲ ਉੱਛਲ ਕੇ ਆਉਂਦਾ ਹੋਵੇ, ਟਾਪੂ ਵਿੱਚ ਟਾਪੂ ਹੋਵੇ ਤੇ ਆਲੇ ਦੁਆਲਿਓ ਸਮੁੰਦਰ ਦਾ ਪਾਣੀ ਉਛਲ ਕੇ ਆਉਂਦਾ ਹੋਵੇ,
ਦੁੰਦ ਪਟੋਲ ਪਟੈ ਸ਼ਰਨਾਏ,
ਨਗਾਰੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਪਟਹੈ ਵੱਜ ਰਹੇ ਨੇ, ਸ਼ਹਿਨਾਈਆਂ ਵੱਜ ਰਹੀਆਂ ਹਨ,
ਚੌਂਦ ਸ਼ਿਬਾ ਜੀ ਉੱਠੇ ਸਮਦਾਏ,
ਚਾਰੇ ਪਾਸਿਓ ਇਹ ਨਾਦ ਜੰਗੀ ਨਾਦ ਜਿਹੜੇ ਨੇ ਰਣ ਸਿੰਘੇ ਹੋਰ ਜਿੰਨੇ ਵੀ ਜੰਗੀ ਸਾਜ ਨੇ ਚਾਰੇ ਪਾਸਿਓ ਵੱਜ ਟੁਰੇ ਹਨ,
ਇੱਕ ਹੀ ਵਾਰ ਤੜਾ ਬੜ ਹੋਏ,
ਇੱਕੋ ਵਾਰ ਤੜਾ ਤੜ ਹੋਈ ਹੈ, ਬੰਦੂਕਾਂ ਦੀ ਕੜਾ ਕੜੀ ਇੱਕੋ ਵਾਰੀ ਹੋਈ ਹੈ,
ਪੁਰਜੇ ਧਾਨ ਪਾਟੇ ਜੀ ਮੁਕੋਏ,
ਇੱਦਾਂ ਗੋਲੀਆਂ ਦੀ ਤੜਾ ਫੜੀ ਚੱਲੀ ਹੋਈ ਹੈ, ਕਹਿੰਦੇ ਮਾਨੋ ਜਿਵੇਂ ਮਕਈ ਦੇ ਦਾਣੇ ਭੱਠੀ ਚ ਪਾ ਕੇ ਭੁੰਨੀ ਦੇ ਨੇ ਤੇ ਉਹ ਤੜਫੜ ਤੜਫੜ ਕਰਕੇ ਭਜੀਂਦੇ ਨੇ, ਏਦਾਂ ਗੋਲੀਆਂ ਦੀ ਤੜਾਫੜ ਹੋਈ ਹੈ,
ਇੱਕ ਇੱਕ ਵਾਰ ਖਾਲਸੇ ਕੀਨਾ, ਦੋਈ ਦੋਈ ਕਰੇ ਪ੍ਰਾਨ ਤੇ ਨਾ,
ਖਾਲਸੇ ਨੇ ਇੱਕ ਇੱਕ ਵਾਰ ਚ ਕੀਤਾ, ਯਾਨੀ ਕਿ ਬੰਦੂਕ ਵਿਚ ਦੋ ਗੋਲੀਆਂ ਪਾ ਕੇ ਚਲਾਉਂਦੇ ਨੇ ਸਿੰਘ, ਤੇ ਦੋ ਵਾਰੀ ਜਦੋਂ ਗੋਲੀ ਚਲਾਉਂਦੇ ਨੇ ਤੇ ਇੱਕ ਇੱਕ ਵਾਰ ਦੇ ਵਿਚ ਦੋ ਦੋ ਦੁਸ਼ਮਣਾਂ ਨੂੰ ਮਾਰਿਆ ਸਿੰਘਾਂ ਨੇ, ਦੋ ਦੋ ਦੁਸ਼ਮਣਾਂ ਨੂੰ ਪਾਰ ਬੁਲਾਇਆ ਹੈ,
ਲੱਗੇ ਦੁਗਾੜਾ ਫੋੜ ਸਰੀਰ,
ਦੁਗਾੜਾ, ਦੁਗਾੜੇ ਦਾ ਮਤਲਬ ਹੁੰਦਾ ਵੀ ਦੋ ਗੋਲੀਆਂ ਇਕੱਠੀਆਂ ਹੀ ਚਲਾ ਦੇਣੀਆਂ, ਉਹਨੂੰ ਦੁਗਾੜਾ ਕਹਿ ਦਿੰਦੇ ਨੇ, ਕਹਿੰਦੇ ਦੁਗਾੜਾ ਚੱਲਦਾ ਸਿੰਘਾਂ ਦੀਆਂ ਬੰਦੂਕਾਂ ਚੋਂ ਦੋ ਗੋਲੀਆਂ ਇਕੱਠੀਆਂ ਚੱਲਦੀਆਂ ਨੇ, ਔਰ ਉਹ ਚੱਲ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਤੋੜ ਕੇ, ਸਿਰਾਂ ਨੂੰ ਤੋੜ ਕੇ ਪਾਰ ਨਿਕਲ ਜਾਂਦੀਆਂ ਨੇ,
ਦੜ ਬੜ ਪੜੈ ਧਰਾ ਪਰ ਵੀਰ,
ਦੜ ਦੜ ਦੇ ਕਰਕੇ ਜ਼ਮੀਨ ਦੇ ਉੱਤੇ, ਜਿਵੇਂ ਦਰਖਤ ਵੱਢੀਏ ਤੇ ਦਰਖਤ ਧੜਮ ਦੇ ਕੇ ਜ਼ਮੀਨ ਤੇ ਡਿੱਗਦਾ ਨਾ, ਏਦਾਂ ਦੜ ਦੜ ਕਰਕੇ ਜ਼ਮੀਨ ਦੇ ਉੱਤੇ ਵੈਰੀ ਡਿੱਗਣ ਲੱਗੇ ਹਨ,
ਤੋੜਾ ਮੋੜ ਕਲਾ ਪਰ ਧਰੈ,
ਤੋੜਾ ਮੋੜ ਕੇ ਕਲਾ ਦੇ ਉੱਤੇ ਜੋੜ ਕੇ ਰੱਖਦੇ ਨੇ ਸਿੰਘ ਬੰਦੂਕ ਤਿਆਰ ਕਰਕੇ,
ਡੰਮੈ ਪਲੀਤੇ ਸਭ ਛੁੱਟ ਪੜੈ,
ਜਦੋਂ ਪਲੀਤਾ ਧੁਖਦਾ ਤੇ ਗੋਲੀ ਤੜਾਕ ਦੇ ਕੇ ਬੰਦੂਕ ਦੇ ਵਿੱਚੋਂ ਚੱਲਦੀ ਹੈ,
ਘਾਲਿਓ ਘੇਰਾ ਤੁਰਕ ਪਹਾੜੇ,
ਪਹਾੜੀਆਂ ਤੇ ਤੁਰਕਾਂ ਨੇ ਬੜੇ ਜ਼ੋਰ ਦਾ ਹੱਲਾ ਘੱਲਿਆ ਖਾਲਸੇ ਦੇ ਉੱਤੇ,
ਸਾਹਮਣੇ ਨੇ ਅਗਰ ਪਿਛਾਰੇ,
ਸੱਜਿਓ ਖੱਬਿਓ ਅੱਗੋਂ ਪਿੱਛੋਂ ਚਾਰਾਂ ਪਾਸਿਆਂ ਤੋਂ ਸਿੰਘਾਂ ਦੇ ਉੱਤੇ ਤੁਰਕਾਂ ਨੇ ਔਰ ਇਹਨਾਂ ਪਹਾੜੀਆਂ ਨੇ ਹਮਲਾ ਕੀਤਾ ਹੈ,
ਸ਼੍ਰੀ ਅਜੀਤ ਸਿੰਘ ਸੰਦੇ ਬਾਨਾ, ਹੱਥੈ ਵਿਪੁਨ ਤਨ ਕਰ ਕਰ ਤਾਨਾ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਕਮਾਨ ਦੇ ਚਿਲੇ ਤੇ ਚਾੜ ਚਾੜ ਕੇ ਤੀਰ ਸੰਧੇ ਨੇ ਚਲਾਏ ਨੇ, ਇੰਨੇ ਤੀਰ ਚਲਾਏ ਕਿ ਦੁਸ਼ਮਣਾਂ ਦੀਆਂ ਛਾਤੀਆਂ ਵਿੰਨ ਵਿੰਨ ਕੇ ਤਿਨਾਂ ਨੂੰ ਮਾਰ ਪਾਰ ਬੁਲਾਇਆ ਹੈ,
ਉਹਦੇ ਸਿੰਘ ਤੇ ਆਦਿਕ ਸਿੰਘ,
ਭਾਈ ਉਹਦੇ ਸਿੰਘ ਆਦਿਕ ਜਿੰਨੇ ਵੀ ਸਿੰਘ ਹਨ,
ਵਿਚਰੇ ਰਣ ਜਿਵ ਮ੍ਰਿਗ ਪਰ ਸਿੰਘ,
ਤਾਂ ਜੰਗ ਦੇ ਮੈਦਾਨ ਚ ਵਿਚਰਦੇ ਨੇ ਜਿਵੇਂ ਬੱਬਰ ਸ਼ੇਰ ਮਿਰਗਾਂ ਦੀਆਂ ਡਾਰਾਂ ਤੇ ਹਮਲਾ ਕਰਦੇ ਨੇ, ਹਿਰਨਾਂ ਦੇ ਉੱਤੇ ਹਮਲਾ ਕਰਦੇ ਹਨ,
ਅੱਗੇ ਲੜਤ ਭਇਓ ਕਰ ਜੋਰ,
ਔਰ ਕਹਿੰਦੇ ਬੜੇ ਜ਼ੋਰ ਨਾਲ ਅੱਗੇ ਵੱਧ ਕੇ ਲੜ ਰਹੇ ਨੇ ਸਿੰਘ,
ਕਾਲ ਕਨੋ ਕਮਸਾਨੈ ਘੋਰ,
ਔਰ ਬੜੇ ਜ਼ੋਰ ਨਾਲ ਹੱਲਾ ਕਰਕੇ ਜ਼ੋਰ ਦਾ ਘਮਾਸਾਨ ਜੰਗ ਕਰਦੇ ਹਨ,
ਰਿਪਨ ਥਕਾਵਤ ਚਲਤੇ ਅਗਾਰੇ,
ਦੁਸ਼ਮਣਾਂ ਨੂੰ ਧੱਕ ਕੇ ਅੱਗੇ ਲੈ ਜਾਂਦੇ ਨੇ, ਧੱਕਦਿਆਂ ਹੋਇਆਂ ਦੁਸ਼ਮਣਾਂ ਨੂੰ ਸਿੰਘ ਅੱਗੇ ਵੱਧਦੇ ਜਾ ਰਹੇ ਹਨ,
ਦਲਤ ਜਾਤੇ ਗਿਰੇ ਸੁਮਾਰੇ,
ਔਰ ਕਹਿੰਦੇ ਕਈ ਤਾਂ ਘੋੜਿਆਂ ਦੇ ਪੌੜਾਂ ਥੱਲੇ ਦਰੜੇ ਜਾਂਦੇ ਨੇ ਜਦੋਂ ਡਿੱਗ ਪੈਂਦੇ ਨੇ, ਤੇ ਘੋੜਿਆਂ ਦੇ ਪੈਰਾਂ ਥੱਲੇ ਦਰੜੇ ਜਾ ਰਹੇ ਨੇ, ਕਿਤਨੇ ਹੀ ਸ਼ੁਮਾਰ ਹੀ ਕੋਈ ਨੀ ਕਿੰਨੇ ਕ ਜਿਹੜੇ ਨੇ ਉਹ ਥੱਲੇ ਪੈਰਾਂ ਥੱਲੇ ਦਲੇ ਗਏ ਹਨ,
ਵਾਮ ਦਾਇ ਨੇ ਸ਼੍ਰੀ ਪ੍ਰਭ ਆਪ,
ਉਧਰ ਸੱਜੇ ਖੱਬੇ ਅਗਲੇ ਪਾਸੇ ਸਾਹਿਬਜ਼ਾਦਾ ਅਜੀਤ ਸਿੰਘ ਨੇ, ਪਿਛਲੇ ਪਾਸੇ ਭਾਈ ਸਾਹਿਬ ਚੰਦ ਜੀ ਨੇ, ਔਰ ਇਧਰ ਸੱਜੇ ਖੱਬੇ ਲੜਨ ਵਾਸਤੇ ਕਲਗੀਧਰ ਜੀ ਆਪ ਮੋਰਚਾ ਸੰਭਾਲਦੇ ਨੇ, ਦੋਵਾਂ ਪਾਸੇ ਸੱਜੇ ਖੱਬੇ ਲੜਨ ਵਾਸਤੇ ਗੁਰੂ ਕਲਗੀਧਰ ਜੀ ਨੇ ਆਪ ਇਹ ਮੋਰਚੇ ਸੰਭਾਲੇ ਹੋਏ ਨੇ,
ਦੁਸ਼ਟਨ ਹਨੈ ਐਂਚ ਦ੍ਰਿੜ ਚਾਂਪ,
ਆਪਣੇ ਮਜ਼ਬੂਤ ਤੇ ਕਠੋਰ ਨੌ ਟੰਕੇ ਤਨਖ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੰਨਾਂ ਤੱਕ ਖਿੱਚ ਖਿੱਚ ਤੀਰ ਚਲਾਉਂਦੇ, ਦਸਾਂ ਦਸਾਂ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਦਿੰਦੇ ਨੇ।
ਬਾਮ ਹੱਥ ਤੇ ਕਮੋ ਚਲਾਵੇ,
ਕਦੇ ਮਹਾਰਾਜ ਖੱਬੇ ਹੱਥ ਨਾਲ, ਕਿਉਂਕਿ ਜਦੋਂ ਤੀਰ ਚਲਾਉਣਾ ਹੁੰਦਾ ਤੇ ਉਸ ਵੇਲੇ ਅੰਗੂਠਾ ਤੇ ਉਂਗਲੀ ਦਾ ਜ਼ੋਰ ਲੱਗਦਾ, ਉਹਦੇ ਨਾਲ ਕਈ ਵਾਰੀ ਉਂਗਲੀ ਅੰਗੂਠਾ ਛਿੱਲਿਆ ਵੀ ਜਾਂਦਾ, ਹਾਲਾਂਕਿ ਸਾਹਿਬ ਜੀ ਹੱਥ ਚ ਦਸਤਾਨਾ ਵੀ ਰੱਖਦੇ ਸਨ। ਕਦੇ ਮਹਾਰਾਜ ਖੱਬੇ ਹੱਥ ਨਾਲ, ਕਿਉਂਕਿ ਜਦੋਂ ਦੂਜੇ ਪਾਸੇ ਦਿਸ਼ਾ ਚ ਚਲਾਉਣਾ ਤੀਰ ਉਧਰੋਂ ਖੱਬੇ ਹੱਥ ਨਾਲ, ਜਿੱਧਰ ਖੱਬੇ ਪਾਸੇ ਨੂੰ ਚਲਾਉਣਾ ਤੇ ਸੱਜੇ ਹੱਥ ਨਾਲ, ਏਦਾਂ ਦੋਹੀ ਪਾਸੇ ਮਹਾਰਾਜ ਜੀ ਤੀਰ ਚਲਾਉਂਦੇ, ਕਦੇ ਸੱਜੇ ਹੱਥ ਨਾਲ ਕਦੇ ਖੱਬੇ ਹੱਥ ਨਾਲ ਚਲਾਉਂਦੇ ਨੇ।
ਕਬੋ ਦਾਹਨੇ ਰਿਪਨ ਤਕਾਵੇ,
ਕਦੇ ਖੱਬੇ ਹੱਥ ਨਾਲ ਦੁਸ਼ਮਣ ਨੂੰ ਤੱਕ ਕੇ ਮਾਰਦੇ ਨੇ, ਕਦੇ ਸੱਜੇ ਹੱਥ ਨਾਲ ਮਾਰਦੇ ਹਨ।
ਜਿਤ ਦਿਸ਼ ਦੇਖੇ ਦੁਸ਼ਟਨ ਜੋਰ, ਤਿਸ ਕਰ ਗਏ ਕੈ ਛੋੜੈ ਘੋਰ।
ਜਿਸ ਪਾਸਿਓਂ ਦੁਸ਼ਟਾਂ ਦਾ ਜ਼ੋਰ ਵੇਖਦੇ ਨੇ ਗੁਰੂ ਕਲਗੀਧਰ ਜੀ ਕੇ ਬੈਰੀਆਂ ਦਾ ਜ਼ੋਰ ਪੈ ਰਿਹਾ, ਉਧਰ ਹੀ ਮਹਾਰਾਜ ਜੀ ਆਪਣਾ ਜ਼ੋਰ ਘੱਲਦੇ ਨੇ, ਉਧਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਤੀਰ ਛੱਡਦੇ ਨੇ, ਚਲਾਉਂਦੇ ਨੇ।
ਛੂਕੇ ਖਪਰੇ ਸਰਬ ਸਮਾਨਾ,
ਔਰ ਸੱਪ ਵਾਂਗੂ ਛੂਕਦੇ ਜਾਂਦੇ ਨੇ ਕਲਗੀਧਰ ਪਾਤਸ਼ਾਹ ਦੇ ਤੀਰ, ਸੱਪ ਵਾਂਗੂ ਫਨੀਅਰ ਨਾਗਾਂ ਵਾਂਗੂ ਛੂਕਦੇ ਜਾਂਦੇ ਹਨ।
ਇੱਕ ਦੋ ਤ੍ਰੈ ਚੋਂ ਬੇਦਤ ਬਾਨਾ,
ਇੱਕ ਦੋ ਤਿੰਨ ਚਾਰ ਦਸ ਦਸ ਵੈਰੀਆਂ ਦੀਆਂ ਛਾਤੀਆਂ ਨੂੰ ਵਿੰਨਦੇ ਜਾਂਦੇ ਨੇ।
ਸੂਕੇ ਨਿਕਸੈ ਪਾਰ ਪਰੰਤਾ,
ਜਿਹੜਾ ਤੀਰ ਕਿਸੇ ਦੁਸ਼ਮਣ ਨੂੰ ਜਾ ਕੇ ਵੱਜਦਾ ਨਾ ਛਾਤੀ ਵਿਚ ਜਾਂ ਸਿਰ ਦੇ ਵਿਚ ਖੋਪੜੀ ਵਿਚ, ਸੁੱਕਾ ਹੀ ਪਾਰ ਨਿਕਲ ਜਾਂਦਾ, ਉਹਨੂੰ ਖੂਨ ਤੱਕ ਨਹੀਂ ਲੱਗਦਾ। ਇੰਨੀ ਤੇਜ਼ੀ ਨਾਲ ਤੀਰ ਚੱਲਦਾ ਕਿ ਸੁੱਕਾ ਹੀ ਪਾਰਲੇ ਪਾਸੇ ਨਿਕਲ ਜਾਂਦਾ, ਉਹਨੂੰ ਸੁਰਖਾ ਤੱਕ ਨਹੀਂ ਲੱਗਦਾ।
ਹੈ ਪੱਟ ਬ੍ਰਿੰਦਨ ਕੋਥਲੰਤਾ,
ਘੋੜਿਆਂ ਨੂੰ ਜੇ ਕਿਸੇ ਘੋੜੇ ਨੂੰ ਵੱਜਦਾ ਤੇ ਘੋੜਾ ਵੀ ਉੱਛਲ ਕੇ ਜ਼ਮੀਨ ਤੇ ਡਿੱਗ ਪੈਂਦਾ, ਕਿਸੇ ਸੂਰਮੇ ਨੂੰ ਵੱਜਦਾ ਉਹ ਵੀ ਉੱਛਲ ਕੇ ਡਿੱਗ ਪੈਂਦਾ।
ਪਾਛੇ ਸਾਹਿਬ ਚੰਦ ਜੁਝਾਰਾ,
ਪਿਛਲੇ ਪਾਸੇ ਭਾਈ ਸਾਹਿਬ ਚੰਦ ਜੀ ਬੜੇ ਜੁਝਾਰੂ ਬਿਰਤੀ ਵਾਲੇ ਸੂਰਮੇ ਉਹ ਲੜ ਰਹੇ ਹਨ।
ਪ੍ਰਹਾਰਤ ਕਰੈ ਸੁਮਾਰਾ,
ਅਨੇਕਾਂ ਪ੍ਰਹਾਰ ਕਰਦੇ ਨੇ, ਅਨੇਕਾਂ ਵਾਰ ਕਰਦੇ ਨੇ ਦੁਸ਼ਮਣਾਂ ਤੇ।
ਜਿਸ ਕੋ ਲਗੈ ਨਾ ਜਾਚੈ ਪਾਨੀ,
ਭਾਈ ਸਾਹਿਬ ਚੰਦ ਵੀ ਜਿਹਨੂੰ ਤੀਰ ਮਾਰਦੇ ਨੇ ਉਹ ਮੁੜ ਕੇ ਪਾਣੀ ਨਹੀਂ ਮੰਗਦਾ, ਉਹਦੇ ਮੂੰਹ ਤੋਂ ਕਦੇ ਕਹਿੰਦੇ ਪਾਣੀ ਤੱਕ ਨਹੀਂ ਨਿਕਲਦਾ ਜਿਹਨੂੰ ਤੀਰ ਜਾ ਕੇ ਵੱਜਦਾ ਹੈ।
ਗਿਰੈ ਤੁਰੰਗ ਹੋਏ ਪ੍ਰਾਨਨ ਬਾਨੇ,
ਉਹਦੇ ਪ੍ਰਾਣ ਨਿਕਲ ਜਾਂਦੇ ਨੇ ਔਰ ਘੋੜੇ ਤੋਂ ਉੱਛਲ ਕੇ ਜ਼ਮੀਨ ਤੇ ਡਿੱਗਦਾ ਹੈ।
ਇੱਕ ਸੂਬਾ ਸਰਹੰਦ ਅਭਿਮਾਨੀ,
ਸੂਬਾ ਸਰਹੰਦ ਜੋ ਬੜਾ ਅਭਿਮਾਨੀ ਹੈ, ਬੜਾ ਹੰਕਾਰੀ ਹੈ, ਉਹਨੇ ਉਸ ਵਕਤ ਵੇਖਿਆ ਕਿ ਮੇਰੀਆਂ ਫੌਜਾਂ ਦਾ ਨੁਕਸਾਨ ਹੋ ਰਿਹਾ।
ਬਿਸਮੇ ਖਾਂ ਵਜੀਦ ਮਤ ਆਨੇ,
ਵਜ਼ੀਰ ਖਾਂ ਵੇਖ ਕੇ ਬੜਾ ਹੈਰਾਨ ਹੈ, ਬਿਸਮਾਦ ਵਿਚ ਆ ਰਿਹਾ, ਇਹ ਕਿੱਦਾਂ ਦੀ ਲੜਾਈ ਹੋ ਰਹੀ ਹੈ।
ਜੰਗ ਭਿਅੰਕਰ ਬਦ ਕਮਸਾਨਾ, ਪਰਥੋਂ ਨਾ ਦੇਖਿਓ ਅਸ ਕਿਸ ਥਾਨਾ।
ਵਜ਼ੀਰ ਖਾਂ ਹੈਰਾਨੀ ਨਾਲ ਵੇਖਦਾ, ਕਹਿੰਦਾ ਇਹੋ ਜਿਹਾ ਘਮਾਸਾਨ ਜੰਗ ਅੱਜ ਤੋਂ ਪਹਿਲਾਂ ਮੈਂ ਕਦੀ ਨਹੀਂ ਵੇਖਿਆ, ਅੱਜ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਜੰਗ। ਜੰਗ ਤਾਂ ਮੈਂ ਬੜੇ ਲੜੇ ਨੇ, ਯੁੱਧ ਤਾਂ ਮੈਂ ਬੜੇ ਵੇਖੇ ਨੇ, ਪਰ ਆਹ ਜਿਹੜਾ ਜੰਗ ਹੋ ਰਿਹਾ, ਕਿਉਂਕਿ ਪਹਿਲੀ ਵਾਰ ਸਿੰਘਾਂ ਨਾਲ ਭੇਡ ਪਿਆ ਸੀ ਵਜ਼ੀਰ ਖਾਂ ਦਾ, ਕਹਿੰਦਾ ਆਹ ਜਿਹੜਾ ਜੰਗ ਹੋ ਰਿਹਾ, ਏਦਾਂ ਦਾ ਜੰਗ ਅੱਜ ਤੋਂ ਪਹਿਲਾਂ ਮੈਂ ਕਿਸੇ ਥਾਂ ਤੇ ਨਹੀਂ ਵੇਖਿਆ।
ਸਗਰੇ ਲਸ਼ਕਰ ਪ੍ਰੇਰਨ ਕਰਿਓ,
ਇਹਨੇ ਆਪਣਾ ਸਾਰਾ ਲਸ਼ਕਰ ਉਸ ਵੇਲੇ ਪ੍ਰੇਰਿਆ ਹੈ।
ਲੜੋ ਅਗਰ ਹੈ ਕਿਉਂ ਮਨ ਡਰਿਓ,
ਕਹਿੰਦਾ ਲੜੋ ਅੱਗੇ ਹੋ ਕੇ ਵੱਧ ਕੇ ਕਿਉਂ ਡਰਦੇ ਹੋ। ਆਪਣੇ ਸੂਰਮਿਆਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਢੋਂਦਾ ਜਿਹੜੇ ਪਿੱਛੇ ਹਟਦੇ ਸੀ। ਵਜ਼ੀਰ ਖਾਂ ਕਹਿੰਦਾ ਅੱਗੇ ਹੋ ਕੇ ਲੜੋ, ਕਿਉਂ ਆਪਣੇ ਮਨ ਵਿਚ ਡਰਦੇ ਹੋ।
ਦਗੀ ਤੋਪ ਸਤਿਗੁਰ ਕੈ ਦਲ ਤੇ,
ਕਹਿੰਦਾ ਉਧਰ ਗੁਰੂ ਦੇ ਦਲ ਦੇ ਵਿਚੋਂ ਤੋਪਾਂ ਚੱਲ ਰਹੀਆਂ, ਗੋਲੀਆਂ ਚੱਲ ਰਹੀਆਂ ਨੇ।
ਮਾਰਤ ਤੁਰਕਨ ਕੋ ਦਲ ਮਲਤੇ,
ਔਰ ਉਹ ਚਲਾ ਚਲਾ ਕੇ ਗੋਲੀਆਂ ਸਾਡੇ ਤੁਰਕਾਂ ਦਾ ਜਿੰਨਾ ਦਲ ਹੈ ਉਹਨੂੰ ਦਲ ਮਲ ਰਹੇ ਨੇ, ਮਸਲ ਰਹੇ ਨੇ, ਖਤਮ ਕਰ ਰਹੇ ਨੇ।
ਢੂਕੈ ਹੇਲ ਕਾਲ ਜੁੱਤ ਜ਼ੋਰ,
ਜ਼ੋਰ ਲਾਓ ਅੱਗੇ ਵੱਧ ਕੇ ਹੱਲਾ ਕਰੋ। ਇੱਧਰ ਕਹਿੰਦੇ ਹੁਣ ਢੂਕਾ ਹੇਲ ਘਾਲ ਜੁਤ ਜ਼ੋਰ, ਜ਼ੋਰ ਲਾ ਕੇ ਆਪਣਾ ਤਾਣ ਲਾ ਕੇ ਨੇੜੇ ਢੁਕੀਏ।
ਗੁਲਕਾ ਲਗਤ ਦੇਤ ਮੁਖ ਤੋਰ,
ਜਦੋਂ ਨੇੜੇ ਜਾਂਦੇ ਨੇ ਅੱਗੋਂ ਸਿੰਘਾਂ ਦੀਆਂ ਗੋਲੀਆਂ ਇੰਨੀ ਤੇਜ਼ੀ ਨਾਲ ਆਉਂਦੀਆਂ ਨੇ ਵੀ ਇਹਨਾਂ ਦਾ ਮੂੰਹ ਮੋੜ ਕੇ ਰੱਖ ਦਿੰਦੀਆਂ। ਇਹ ਤਾਂ ਜਾਂਦੇ ਨੇ ਆਪਣੇ ਵੱਲੋਂ ਲੜਨ ਲਈ ਅੱਗੇ ਵੱਧ ਕੇ, ਪਰ ਅੱਗੋਂ ਸਿੰਘਾਂ ਦੀਆਂ ਗੋਲੀਆਂ ਅੱਗੇ ਇਹਨਾਂ ਦੀ ਪੇਸ਼ ਨਹੀਂ ਜਾਂਦੀ, ਕਲਗੀ ਧਰ ਦੇ ਤੀਰਾਂ ਅੱਗੇ ਇਹਨਾਂ ਦੀ ਪੇਸ਼ ਨਹੀਂ ਜਾਂਦੀ।
ਗੁੱਜਰ ਆਦਿਕ ਰੰਗੜ ਸਾਰੇ,
ਗੁੱਜਰ ਰੰਗੜ ਆਦਿਕ ਜਿੰਨੇ ਇਹ ਗਵਾਰ ਹਨ,
ਪੈਦਲ ਟੂਕੀ ਆਣ ਹਜ਼ਾਰੇ,
ਹਜ਼ਾਰਾਂ ਦੀ ਗਿਣਤੀ ਚ ਪੈਦਲ ਹੀ ਢੁੱਕ ਕੇ ਆਣ ਪਏ ਨੇ, ਪੈਦਲ ਹੀ ਚੱਲ ਕੇ ਆਣ ਪਏ ਨੇ।
ਭੀਮ ਚੰਦ ਪ੍ਰੇਰੀ ਨਿਜ ਸੈਨਾ,
ਰਾਜੇ ਭੀਮ ਚੰਦ ਨੇ ਵੀ ਆਪਣੀ ਸੈਨਾ ਪ੍ਰੇਰੀ ਹੈ, ਉਹਨੇ ਵੀ ਆਪਣੀ ਫੌਜ ਪ੍ਰੇਰੀ ਹੈ।
ਮਰ ਮਰ ਗਿਰੇ ਨਿਆਰੇ ਨੈਨਾ,
ਪਰ ਜਦੋਂ ਮਰ ਮਰ ਕੇ ਡਿੱਗਦੇ ਨੇ ਇਹਨਾਂ ਦੇ ਸੂਰਮੇ, ਅੱਖਾਂ ਤੱਡੀਆਂ ਰਹਿ ਜਾਂਦੀਆਂ ਇਹਨਾਂ ਦੀਆਂ, ਖੁੱਲੀਆਂ ਰਹਿ ਜਾਂਦੀਆਂ, ਹੋ ਕੀ ਰਿਹਾ ਵੀ ਜਿੰਨਿਆਂ ਨੂੰ ਅੱਗੇ ਟੋਰਦਿਆਂ ਨਾਲ ਹੀ ਮਰ ਜਾਂਦੇ ਨੇ, ਨਾਲ ਹੀ ਖਤਮ ਹੋ ਜਾਂਦੇ ਨੇ।
ਭੂਪ ਚੰਦ ਅੰਡੋਰੀ ਕਰੋਧਾ,
ਰਾਜਾ ਭੂਪ ਚੰਦ ਹੰਡੂਰੀਆ ਇਹ ਵੀ ਬੜਾ ਗੁੱਸੇ ਵਿਚ ਵੱਧ ਵੱਧ ਕੇ ਅੱਗੇ ਆਉਂਦਾ ਹੈ।
ਲੈ ਲੈ ਆਪਣੇ, ਲੈ ਲੈ ਸਾਥ ਆਪਣੇ ਯੋਧਾ,
ਆਪਣੇ ਆਪਣੇ ਯੋਧਿਆਂ ਨੂੰ ਨਾਲ ਲੈ ਕੇ, ਸੂਰਮਿਆਂ ਨੂੰ ਲੈ ਕੇ ਅੱਗੇ ਆਉਂਦਾ ਹੈ।
ਵੱਧ ਕੇ ਚੈ ਪਹੁੰਚਿਓ ਦਲ ਨੇੜੇ,
ਵੱਧ ਕੇ ਸਤਿਗੁਰਾਂ ਦੇ ਦਲ ਦੇ ਨੇੜੇ ਪਹੁੰਚਣਾ ਚਾਹੁੰਦਾ ਹੈ।
ਗੁਲਕਾ ਬਾਨ ਆਏ ਖਾਏ ਤੇ ਸਵੇਰੇ,
ਅੱਗੇ ਵੱਧ ਕੇ ਆਇਆ ਨਾ ਭੂਪ ਚੰਦ ਹੰਡੂਰੀਆ, ਅੱਗੋਂ ਗੋਲੀਆਂ ਸਿੰਘਾਂ ਦੀਆਂ, ਉਧਰੋਂ ਮਹਾਰਾਜ ਜੀ ਦੇ ਤੀਰ, ਸਿੰਘਾਂ ਦੇ ਤੀਰਾਂ ਦੇ ਵਾਰ ਜਦੋਂ ਇਹਦੇ ਤੇ ਆਣ ਕੇ ਪਏ,
ਠਟਕ ਰਹਿ ਨੇ ਚਰਨ ਉਠਾਵੇ,
ਨਾਲ ਹੀ ਪਿੱਛੇ ਹਟ ਗਿਆ ਹੰਡੂਰੀਆ। ਭੂਪ ਚੰਦ ਕਹਿੰਦਾ ਨਾ ਵੀ ਅੱਗੇ ਨਾ ਜਾਇਆ ਜੇ, ਹੌਲੇ ਜੇ ਇਸ਼ਾਰਾ ਕਰ ਦਿੰਦਾ ਸਾਥੀਆਂ ਨੂੰ, ਕੋਈ ਨੀ ਪਿੱਛੇ ਖਲੋਤੇ ਰੋ, ਅੱਗੇ ਨਾ ਜਾਇਆ ਜੇ। ਇੱਕ ਵਾਰੀ ਤਾਂ ਆਇਆ ਵੱਧ ਕੇ, ਜਦੋਂ ਅੱਗੋਂ ਤੀਰ ਤੇ ਗੋਲੀਆਂ ਵੱਜੀਆਂ ਨਾ, ਤੇ ਫਿਰ ਪੈਰ ਹਟਾ ਕੇ ਪਿੱਛੇ ਹੀ ਠਟਕ ਰਿਹਾ, ਪਿੱਛੇ ਹੀ ਖਲੋਤਾ ਰਿਹਾ।
ਤੈ ਚਿਰ ਹੋਏ ਰੋਲ ਕੋ ਪਾਵਾ,
ਪਿੱਛੇ ਹੀ ਖਲੋਤਾ ਰੋਲਾ ਪਾਈ ਜਾਂਦਾ, ਮਾਰ ਦਿਓ ਖਤਮ ਕਰ ਦਿਓ, ਪਿੱਛੇ ਹੀ ਖਲੋਤਾ ਬੋਲੀ ਜਾਂਦਾ ਹੈ।
ਜਥਾ ਸ਼ੇਰ ਕੇ ਤੀਰ ਨਾ ਹੋਵੇ,
ਕਹਿੰਦੇ ਜਿਵੇਂ ਬੱਬਰ ਸ਼ੇਰ ਹੋਵੇ ਨਾ, ਸਾਹਮਣੇ ਰੋਹ ਵਿਚ ਆਇਆ ਹੋਵੇ ਤੇ ਸ਼ੇਰ ਦੇ ਨੇੜੇ ਨੀ ਕੋਈ ਹੁੰਦਾ, ਜਿਵੇਂ ਸ਼ੇਰ ਦੇ ਨੇੜੇ ਨੀ ਕੋਈ ਟੁਕਦਾ।
ਤਥਾ ਭਿਅੰਕਰ ਸਿੰਘਨ ਜੋਵੈ,
ਇਹਨੂੰ ਸਿੰਘ ਬੜੇ ਭਿਅੰਕਰ ਨਜ਼ਰ ਆਉਂਦੇ ਨੇ, ਸਿੰਘ ਨਾਮ ਵੀ ਸ਼ੇਰ ਦਾ ਨਾ, ਤੇ ਕਲਗੀ ਧਰ ਦੇ ਸਿੰਘ ਸ਼ੇਰਾਂ ਵਾਂਗੂ, ਉਹਨਾਂ ਨੂੰ ਵੇਖ ਕੇ ਡਰ ਕੇ ਪਿੱਛੇ ਹੋ ਕੇ ਖਲੋ ਜਾਂਦਾ ਹੰਡੂਰੀਆ। ਹੋਰ ਜਿਹੜੇ ਰਾਜੇ ਹਨ,
ਰਣ ਕੋ ਪਿਕਤ ਵੀਰਤਾ ਹਾਲੇ,
ਜੰਗ ਦਾ ਮੈਦਾਨ ਵੇਖ ਕੇ ਇਹਨਾਂ ਦੀ ਵੀਰਤਾ ਹੱਲ ਗਈ ਆ ਇੱਕ ਵਾਰੀ,
ਨੈ ਪਿਕੀਏ ਤੇ ਕਿਤੇ ਧੀਰ ਮਿਸਾਲੇ,
ਔਰ ਕਿਤੇ ਇਹਨਾਂ ਦੇ ਮਨ ਵਿਚ ਧੀਰਜ ਨਜ਼ਰ ਨਹੀਂ ਆਉਂਦਾ।
ਸਨੇ ਸਨੇ ਗਮਨੇ ਗੁਰ ਜਾਵੇ,
ਔਰ ਸਨੇ ਸਨੇ ਸਹਿਜੇ ਸਹਿਜੇ ਇਹ ਵੱਧ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਜਾਣਾ ਚਾਹੁੰਦੇ ਪਰ ਆ ਨਹੀਂ ਸਕਦੇ। ਇਧਰ ਕਲਗੀ ਧਰ ਜੇ ਇਹਨਾਂ ਦੇ ਦਲਾਂ ਨੂੰ ਚੀਰਦਿਆਂ ਹੋਇਆ ਮਾਰਦਿਆਂ ਹੋਇਆ ਸਹਿਜੇ ਸਹਿਜੇ ਉੱਥੋਂ ਤੁਰੇ ਜਾ ਰਹੇ ਨੇ।
ਅਰੇ ਸੋ ਅਗਰ ਧਕੇਲਤ ਧਾਵੇ,
ਜਿਹੜਾ ਅੱਗੇ ਅੜਦਾ ਉਹਨੂੰ ਧਕੇਲ ਕੇ ਪਿੱਛੇ ਲੈ ਜਾਂਦੇ ਨੇ ਸਤਿਗੁਰੂ ਜੀ।
ਚਾਰੇ
ਪਾਸਿਓਂ ਬੜਾ ਸ਼ੋਰ ਮਚਿਆ ਹੋਇਆ, ਬੜਾ ਰੌਲਾ ਪਿਆ ਹੋਇਆ,
ਨਿਕਟ ਨਾ ਹੋਏ ਸਕੇ ਗੁਰ ਸਾਚੇ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਨਹੀਂ ਹੋ ਸਕਦੇ, ਮਹਾਰਾਜ ਜੀ ਦੇ ਨਿਕਟ ਨਹੀਂ ਹੋ ਸਕਦੇ, ਇੰਨਾ ਸਤਿਗੁਰਾਂ ਦਾ ਪ੍ਰਤਾਪ ਹੈ।
ਗੁਲਕਾ ਸਰ ਬਰਖੇ ਇੱਕ ਸਾਰ,
ਇੱਕ ਸਾਰ ਗੋਲੀਆਂ ਚੱਲਦੀਆਂ ਨੇ, ਇੱਕ ਸਾਰ ਤੀਰ ਚੱਲਦੇ ਹਨ।
ਅਸ ਕੋ ਵੀਰ ਰਹੇ ਤ੍ਰਿਤ ਧਾਰ,
ਐਸਾ ਕਿਹੜਾ ਵੀਰ ਯੋਧਾ ਜਿਹੜਾ ਸਤਿਗੁਰਾਂ ਦੇ ਤੀਰਾਂ ਅੱਗੇ, ਖਾਲਸੇ ਦੀਆਂ ਬੰਦੂਕਾਂ ਦੀਆਂ ਗੋਲੀਆਂ ਅੱਗੇ ਸਾਹਮਣੇ ਧੀਰਜ ਰੱਖ ਕੇ ਖਲੋ ਸਕੇ।
ਘੇਰਿਓ ਜਾਏ ਗੁਰੂ ਚੋਂ ਓਰੇ,
ਇਹ ਤਾਂ ਸੋਚਦੇ ਸਨ ਵੀ ਸਤਿਗੁਰੂ ਜੀ ਚਾਰੇ ਪਾਸਿਓਂ ਘੇਰੇ ਜਾਣਗੇ।
ਅਸੀਂ ਉਪਮਾ ਹੋਵਤ ਤਿਸ ਠੋਰੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦੇ ਆਲੇ ਦੁਆਲੇ ਜਿਹੜਾ ਘੇਰਾ ਪਿਆ ਹੋਇਆ ਨਾ, ਉਹ ਵੇਖ ਕੇ ਭਾਈ ਸਾਹਿਬ ਕਹਿੰਦੇ ਮੇਰੇ ਮਨ ਚ ਇਸ ਤਰ੍ਹਾਂ ਦੀ ਉਪਮਾ ਆਉਂਦੀ ਹੈ, ਮੇਰੇ ਮਨ ਵਿਚ ਇਸ ਤਰ੍ਹਾਂ ਦਾ ਖਿਆਲ ਉਪਜਦਾ ਹੈ।
ਗੁਰਦਲ ਚੰਦ ਪ੍ਰਕਾਸ਼ ਮਿਲਣ ਦੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਚੰਦਰਮਾ ਦੇ ਪ੍ਰਕਾਸ਼ ਵਾਂਗੂ ਹਨ।
ਚਲੇ ਜਾਏ ਰਿਪ ਤਾਰਨ ਬ੍ਰਿੰਦੇ,
ਔਰ ਜਿਹੜੇ ਦੁਸ਼ਮਣ ਨੇ ਉਹ ਆਲੇ ਦੁਆਲੇ ਤਾਰਿਆਂ ਵਾਂਗੂ ਘੇਰਾ ਪਾਈ ਬੈਠੇ ਨੇ, ਤੇ ਚੰਨ ਉਹਨਾਂ ਤਾਰਿਆਂ ਵਿਚੋਂ ਜਿਵੇਂ ਚੱਲਦਾ ਜਾਂਦਾ, ਏਦਾਂ ਮਹਾਰਾਜ ਜੀ ਟੁਰੇ ਜਾ ਰਹੇ ਨੇ।
ਸਿੰਘਨ ਦਲ ਜੇ ਮੰਦਰ ਪਰਬਤ,
ਸਿੰਘਾਂ ਦਾ ਜਿਹੜਾ ਦਲ ਹੈ ਏਦਾਂ ਲੱਗਦਾ ਜਿਵੇਂ ਮੰਦਰਾਚਲ ਪਰਬਤ ਹੁੰਦਾ ਹੈ।
ਮਥਨ ਸਮੇ ਸੁਰ ਸੁਰ ਸੁਜਿਤ ਕਿਤ,
ਕਹਿੰਦੇ ਉਧਰ ਮੰਦਰਾਚਲ ਪਰਬਤ ਸਮੁੰਦਰ ਨੂੰ ਰਿੜਕਣ ਵਾਸਤੇ ਦੇਵਤਿਆਂ ਤੇ ਦਾਨਵਾਂ ਨੇ ਰੱਖਿਆ ਸੀ ਨਾ, ਕਹਿੰਦੇ ਜਿਹੜੇ ਸਿੰਘਾਂ ਦਾ ਦਲ ਹੈ ਉਹ ਮੰਦਰਾਚਲ ਪਰਬਤ ਹੈ, ਤੇ ਆ ਜਿਹੜੇ ਪਹਾੜੀਏ ਨੇ ਤੁਰਕ ਨੇ ਇਹ ਦਾਨਵਾਂ ਰਾਕਸ਼ਾਂ ਵਾਂਗੂ ਆਲੇ ਦੁਆਲੇ ਖਿਲਰੇ ਹੋਏ ਨਜ਼ਰ ਆਉਂਦੇ ਨੇ ਰਿੜਕਣ ਵਾਸਤੇ।
ਰੋਕ ਰਹੇ ਸੋ ਰੁਕਤ ਨਾ ਕੈਸੇ,
ਰੋਕਦੇ ਨੇ ਸਿੰਘਾਂ ਦੇ ਦਲ ਨੂੰ ਪਰ ਕਿਸੇ ਕੋਲੋਂ ਰੋਕਿਆ ਨਹੀਂ ਰੁਕਦੇ।
ਸ਼੍ਰੀ ਵਿੱਚ ਗੋਬਿੰਦ ਸਿੰਘ ਸ਼੍ਰੀ ਪਤ ਜੈਸੇ,
ਕਲਗੀਧਰ ਪਾਤਸ਼ਾਹ ਵਿਚ ਬੈਠੇ ਸਿੰਘਾਂ ਦੇ ਇਸ ਤਰ੍ਹਾਂ ਸੋਭਨੀਕ ਹੋ ਰਹੇ ਨੇ ਜੈਸੇ ਮਾਇਆਪਤੀ ਭਗਵਾਨ ਜੀ ਹੋਣ।
ਹੱਥ ਰਾਵਣ ਜਿਵੇਂ ਲੰਕਾ ਨਗਰੀ,
ਕਹਿੰਦੇ ਜਿਵੇਂ ਲੰਕਾ ਖਤਮ ਕੀਤੀ ਸੀ ਰਾਵਣ ਨੂੰ ਮਾਰ ਕੇ।
ਹਿਮ ਸੈਨਾ ਸੰਗਨ ਕੀ ਸਿੰਘਨ ਕੀ ਸਗਰੀ,
ਕਹਿੰਦੇ ਜਿਵੇਂ ਲੰਕਾ ਨੂੰ ਖਤਮ ਕੀਤਾ ਸੀ ਇਸੇ ਤਰ੍ਹਾਂ ਸਿੰਘ ਜਿਹੜੇ ਨੇ ਇਹਨਾਂ ਪਾਪੀਆਂ ਨੂੰ ਮਲੇਛਾਂ ਨੂੰ ਖਤਮ ਕਰ ਰਹੇ ਨੇ।
ਦੁਸ਼ਮਣ ਦਲ ਚੋਂ ਦਿਸ਼ਕੋ ਘੇਰਾ,
ਦੁਸ਼ਮਣਾਂ ਦਾ ਦਲ ਚਾਰੇ ਪਾਸਿਆਂ ਤੋਂ ਘੇਰਾ ਪਾਈ ਬੈਠਾ ਹੈ।
ਸੋ ਸਮੁੰਦਰ ਹੈ ਚੋਂ ਦਿਸ਼ ਫੇਰਾ,
ਇਸ ਤਰ੍ਹਾਂ ਜਾਪਦਾ ਵੀ ਉਹ ਸਮੁੰਦਰ ਹੈ ਚਾਰੇ ਪਾਸਿਓਂ, ਜਿਹੜਾ ਦੁਸ਼ਮਣਾਂ ਦਾ ਘੇਰਾ ਉਹ ਸਿੰਘਾਂ ਦੇ ਆਲੇ ਦੁਆਲੇ ਜਿਹੜਾ ਪਿਆ ਹੋਇਆ ਏਦਾਂ ਜਾਪਦਾ ਜਿਵੇਂ ਸਮੁੰਦਰ ਦਾ ਪਾਣੀ ਹੋਵੇ।
ਰਾਮ ਚੰਦ ਸਮ ਸਤਗੁਰ ਸ਼ੋਭਾ,
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਟਾਨ ਕੋਟ ਸ਼੍ਰੀ ਰਾਮ ਰੂਪ ਹੋ ਕੇ ਵਿੱਚ ਸੋਭਨੀਕ ਹੋ ਰਹੇ ਨੇ।
ਲਛਮਣ ਸ਼੍ਰੀ ਅਜੀਤ ਸਿੰਘ ਸੋਭਾ,
ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਨ ਸੂਰਮੇ ਬਣ ਕੇ ਸੋਭ ਰਹੇ ਨੇ।
ਜਰਾ ਸਿੰਧ ਕੀ ਸੈਨ ਚ ਫੇਰੇ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਰਾ ਸਿੰਧ ਦੀਆਂ ਫੌਜਾਂ ਆ ਗਈਆਂ ਚਾਰੇ ਪਾਸਿਓਂ, ਜਿਵੇਂ ਕ੍ਰਿਸ਼ਨ ਨੂੰ ਘੇਰਾ ਪਾਈ।
ਕ੍ਰਿਸ਼ਨ ਹਲੀ ਜਿਮ ਲੀਨ ਸਘੇਰੇ,
ਕ੍ਰਿਸ਼ਨ ਤੇ ਉਹਦੇ ਭਰਾ ਹਲੀ ਨੂੰ ਬਲਭਦਰ ਨੂੰ ਜਿਵੇਂ ਕਹਿੰਦੇ ਘੇਰਾ ਪਾ ਲਿਆ ਸੀ।
ਜਾਦਵ ਦਲ ਜੁਤ ਜਿਮ ਚੱਲ ਜਾਵੇ, ਸ਼੍ਰੀ ਗੋਬਿੰਦ ਸਿੰਘ ਤਿਮ ਛੱਬ ਪਾਵੇ।
ਜਾਦਵਾਂ ਦੇ ਦਲ ਸਮੇਤ ਜਿਵੇਂ ਕ੍ਰਿਸ਼ਨ ਜੀ ਜਰਾ ਸਿੰਧ ਦੇ ਦਲ ਚੋਂ ਨਿਕਲ ਗਏ, ਕਹਿੰਦੇ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਿੰਘਾਂ ਬਹਾਦਰਾਂ ਯੋਧਿਆਂ ਸਮੇਤ ਇਹਨਾਂ ਤੁਰਕਾਂ ਦੇ ਦਲ ਦੇ ਵਿੱਚੋਂ ਨਿਕਲਦੇ ਜਾ ਰਹੇ ਨੇ।
ਤੁਰਕਾਂ ਦਾ ਲਸ਼ਕਰ ਗਿਰਪਤੀ ਕੇਰਾ,
ਤੁਰਕਾਂ ਦਾ ਲਸ਼ਕਰ ਤੇ ਪਹਾੜੀਆਂ ਦਾ ਜਿਹੜਾ ਲਸ਼ਕਰ ਹੈ।
ਜਨ ਉਮਡੇ ਕੰਨ ਪਾਇਓ ਘੇਰਾ,
ਇਸ ਤਰ੍ਹਾਂ ਮਾਨੋ ਜਾਪਦਾ ਜਿਵੇਂ ਬੱਦਲ ਨੀ ਉਮੜ ਕੇ ਆ ਜਾਂਦੇ, ਬੱਦਲ ਉਮੜ ਕੇ ਕਹਿੰਦੇ ਮਾਨੋ ਜਿਵੇਂ ਸੂਰਜ ਨੂੰ ਆਲੇ ਦੁਆਲਿਓ ਘੇਰਾ ਪਾ ਲੈਂਦੇ ਨੇ।
ਗੋਬਿੰਦ ਸਿੰਘ ਸੂਰਜ ਕੋ ਰੋਕੈ,
ਪਰ ਬੱਦਲ ਘੇਰਾ ਪਾ ਲੈਣ ਸੂਰਜ ਨੂੰ ਕਿਤੇ ਰੋਕ ਸਕਦੇ ਨੇ? ਕਹਿੰਦੇ ਏਦਾਂ ਇਹ ਜਿਹੜੇ ਪਹਾੜੀਏ ਨੇ ਇਹ ਜਿਹੜੇ ਤੁਰਕ ਨੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਰੋਕਣਾ ਚਾਹੁੰਦੇ ਨੇ, ਕਿਵੇਂ ਰੋਕ ਸਕਦੇ ਨੇ ਦਸਵੇਂ ਪਾਤਸ਼ਾਹ ਨੂੰ?
ਕਿਰਨਾਂ ਬਾਣ ਤਸੈ ਜੁਤ ਫੋਕੈ,
ਜਿਵੇਂ ਸੂਰਜ ਦੀਆਂ ਕਿਰਨਾਂ ਬੱਦਲਾਂ ਨੂੰ ਵਿੰਨ ਕੇ ਪਾਰ ਨਿਕਲ ਆਉਂਦੀਆਂ ਨੇ ਨਾ, ਏਦਾਂ ਬਾਜਾਂ ਵਾਲੇ ਕਲਗੀਧਰ ਜੀ ਸੂਰਜ ਸਮਾਨ ਨੇ, ਔਰ ਮਹਾਰਾਜ ਜੀ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ ਚਾਰ ਚਾਰ ਉਂਗਲੇ ਖੱਪਰੇ ਤੀਰ, ਉਹ ਕਿਰਨਾਂ ਦੇ ਸਮਾਨ ਨਿਕਲਦੇ ਨੇ ਜਿਹੜੇ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਚੀਰ ਪਾਰ ਜਾਈ ਜਾਂਦੇ ਨੇ।
ਚੰਦ ਸਹਾਇਕ ਜਿਮ ਚਲੇ ਆਵੇ, ਤਿਮ ਅਜੀਤ ਸਿੰਘ ਉਪਮਾ ਪਾਵੇ,
ਕਹਿੰਦੇ ਜਿਵੇਂ ਸੂਰਜ ਦੀ ਮਦਦ ਵਾਸਤੇ ਚੰਦਰਮਾ ਸਹਾਇਤਾ ਕਰਨ ਵਾਸਤੇ ਆ ਜਾਏ, ਕਹਿੰਦੇ ਏਦਾਂ ਬਾਬਾ ਅਜੀਤ ਸਿੰਘ ਜੀ ਨਾਲ ਆਏ ਹੋਏ ਨੇ, ਏਦਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਲ ਸੋਭ ਰਹੇ ਨੇ।
ਉਡਗਨ ਕੇਸਮ ਸਿੰਘ ਕਨੇਰੇ,
ਔਰ ਜਿਹੜੇ ਸਿੰਘ ਨੇ ਉਹ ਤਾਰਿਆਂ ਦੇ ਸਮਾਨ ਨਾਲ ਨਾਲ ਮਦਦ ਕਰ ਰਹੇ ਹਨ।
ਮੈਂ ਚਲੇ ਜਾਏ ਤੇ ਮੇਰੇ,
ਆਕਾਸ਼ ਵਿੱਚ ਜਿਵੇਂ ਟੁਰੇ ਜਾਂਦੇ ਨੇ ਨਾ ਇਹ ਤਾਰੇ ਚੰਦਰਮਾ, ਏਦਾਂ ਕਹਿੰਦੇ ਸਿੰਘ ਟੁਰੇ ਜਾ ਰਹੇ ਨੇ।
ਚਿਮਟੀ ਤੜਤਾ ਜਾਣੇ ਕਥਾਏ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸਾਰੀ ਬਿਜਲੀ ਤੜਤਾ ਕਹਿੰਦੇ ਨੇ ਬਿਜਲੀ ਨੂੰ, ਕਹਿੰਦੇ ਮਾਨੋ ਜਿਵੇਂ ਸਾਰੀ ਬਿਜਲੀ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋਈ ਹੋਵੇ।
ਚੌਂਦਿਸ਼ ਸਿੰਘ ਚੌਂਦ ਸ਼ਮੇਗ ਕਿਹੜੇ ਸਮਦਾਏ।
ਔਰ ਇਹ ਜਿਹੜੇ ਤੁਰਕ ਨੇ, ਮਲੇਛ ਨੇ, ਇਹ ਚਾਰੇ ਪਾਸਿਓਂ ਬੱਦਲਾਂ ਵਾਂਗੂ ਘੇਰਾ ਪਾਈ ਬੈਠੇ ਨੇ। ਸਿੰਘ ਜਿਹੜੇ ਨੇ ਸਤਿਗੁਰੂ ਜੀ ਦੇ ਸਮੇਤ, ਉਹ ਮਾਨੋ ਜਿਵੇਂ ਬਿਜਲੀ ਇੱਕ ਜਗ੍ਹਾ ਤੇ ਇਕੱਠੀ ਹੋਈ ਹੈ। ਔਰ ਆ ਜਿਹੜੇ ਮਲੇਛ, ਪਹਾੜੀਏ, ਗੁੱਜਰ, ਰੰਗੜ, ਇਹ ਚਾਰੇ ਪਾਸਿਓਂ ਜਿਹੜਾ ਘੇਰਾ ਪਾਈ ਬੈਠੇ ਨੇ, ਇਹ ਇਸ ਤਰ੍ਹਾਂ ਨੇ ਮਾਨੋ ਜਿਵੇਂ ਇਹਨਾਂ ਨੇ ਚੌ ਪਾਸਿਆਂ ਤੋਂ ਬੱਦਲਾਂ ਵਾਂਗੂ ਘੇਰਾ ਪਾਇਆ ਹੋਵੇ।
ਨਭ ਮੈਂ ਚਲੇ ਜਾਏ ਤੇ ਸਵੇਰੇ,
ਆਕਾਸ਼ ਦੇ ਵਿੱਚ ਤੁਰੇ ਜਾ ਰਹੇ ਨੇ, ਪਰ ਬੱਦਲਾਂ ਨੂੰ ਚੀਰਦਿਆਂ ਹੋਇਆਂ ਬਿਜਲੀ ਬਾਹਰ ਨਿਕਲ ਜਾਂਦੀ ਹੈ। ਬਿਜਲੀ ਜਦੋਂ ਚਮਕਦੀ ਹੈ ਨਾ, ਤੇ ਬੱਦਲਾਂ ਨੂੰ ਚੀਰ ਕੇ ਬਾਹਰ ਆ ਜਾਂਦੀ ਹੈ। ਕਹਿੰਦੇ ਏਦਾਂ ਕਲਗੀਧਰ ਪਾਤਸ਼ਾਹ ਆਪਣਿਆਂ ਬਹਾਦਰਾਂ ਯੋਧਿਆਂ ਸਮੇਤ ਇਹਨਾਂ ਵੈਰੀਆਂ ਦੇ ਘੇਰੇ ਨੂੰ ਚੀਰਦਿਆਂ ਹੋਇਆ ਨਿਕਲੇ ਜਾ ਰਹੇ ਨੇ।
ਤਿਮ ਘੇਰੇ ਮੈਂ ਗੁਰੂ ਸੁਹੇਰੇ,
ਇਸੇ ਤਰ੍ਹਾਂ ਮਹਾਰਾਜ ਜੀ ਘੇਰੇ ਵਿੱਚ ਨਜ਼ਰ ਆਉਂਦੇ ਹਨ।
ਦੇਖਿਓ ਸੰਗਰ ਅਤਿਸ਼ੈ ਮਚੇ,
ਬੜਾ ਅਤਿਸ਼ੈ ਸੰਗਰ ਮਚਿਆ ਵੇਖਿਆ ਹੈ।
ਔਰ ਆਨੰਦ ਰਾਚੇ ਗੁਰ ਸਾਚੇ,
ਧਰ ਦਾ ਹਿਰਦਾ ਆਨੰਦ ਨਾਲ ਭਰ ਗਿਆ। ਜਿਵੇਂ ਜਿਵੇਂ ਸੰਗਰ ਜ਼ਿਆਦਾ ਮਚਦਾ ਨਾ, ਜ਼ਿਆਦਾ ਘਮਾਸਾਨ ਜੰਗ ਹੁੰਦਾ, ਦਸਵੇਂ ਪਾਤਸ਼ਾਹ ਦਾ ਮਨ ਤਿਵੇਂ ਤਿਵੇਂ ਹੋਰ ਮੌਜ ਵਿੱਚ ਆਉਂਦਾ, ਹੋਰ ਵੀਰ ਰਸ ਦੇ ਵਿੱਚ, ਹੋਰ ਆਨੰਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਨ ਰਚ ਰਿਹਾ।
ਸੂਰਨ ਕੇ ਮੁਕੋ ਗਿਰਤ ਲਾਲੇ,
ਸੂਰਮਿਆਂ ਦੇ ਚਿਹਰਿਆਂ ਤੇ ਲਾਲੀਆਂ ਦਗ ਦਗ ਕਰਦੀਆਂ ਨੇ। ਜੰਗ ਦੇ ਮੈਦਾਨ ਵਿੱਚ ਲੜਦਿਆਂ ਸੂਰਮਿਆਂ ਦੇ ਚਿਹਰਿਆਂ ਦੇ ਉੱਤੇ ਲਾਲੀਆਂ ਦਗ ਦਗ ਕਰਦੀਆਂ ਰਣ ਸੂਰੇ ਚਿੱਤ ਹੁਲਾਸ। ਜੰਗ ਦੇ ਮੈਦਾਨ ਨੂੰ ਵੇਖ ਕੇ ਸੂਰਮਿਆਂ ਅੰਦਰ ਚਾਓ ਤੇ ਲਾਲੀਆਂ ਚੜ ਰਹੀਆਂ ਹਨ।
ਅਤੇ ਰਿਪਨ ਤਰ ਧੀਰ ਵਿਸਾਲੇ,
ਵਿਸ਼ਾਲ ਧੀਰਜ ਧਾਰਨ ਕਰਕੇ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਦੁਸ਼ਮਣਾਂ ਨੂੰ ਮਾਰ ਰਹੇ ਨੇ, ਵੈਰੀਆਂ ਨੂੰ ਸੋਧਾ ਲਾ ਰਹੇ ਨੇ।
ਯੋਗਨੀ ਗਨ ਮਾਰਤ ਕਿਲਕਾਰੇ,
ਔਰ ਉਧਰ ਯੋਗਣੀਆਂ ਆ ਗਈਆਂ, ਉਹ ਵੀ ਜੰਗ ਦੇ ਮੈਦਾਨ ਵਿੱਚ ਆ ਕੇ ਕਲਕਾਰੀਆਂ ਮਾਰਦੀਆਂ ਹਨ।
ਨਾਚਤ ਪ੍ਰੇਤ ਬਜਾਵਤ ਤਾਰੇ,
ਪ੍ਰੇਤ ਆ ਗਏ, ਪ੍ਰੇਤ ਆ ਕੇ ਤਾੜੀਆਂ ਮਾਰ ਮਾਰ ਕੇ ਰਣ ਭੂਮੀ ਵਿੱਚ ਨੱਚਦੇ ਹਨ।
ਭਰ ਭਰ ਖੱਪਰ ਸ਼੍ਰੋਣਤ ਕੇਰੇ,
ਲਹੂ ਦੇ ਖੱਪਰ ਭਰ ਭਰ ਕੇ, ਸ਼੍ਰੋਣਤ ਕਹਿੰਦੇ ਨੇ ਖੂਨ ਨੂੰ, ਖੂਨ ਦੇ ਲਹੂ ਦੇ ਖੱਪਰ ਭਰ ਭਰ ਕੇ ਪੀਂਦੇ ਨੇ ਪ੍ਰੇਤ ਤੇ ਜੋਗਣੀਆਂ।
ਪੀ ਪੀਲੇ ਤੇ ਡਕਾਰ ਬਡੇਰੇ,
ਔਰ ਜਦੋਂ ਖੱਪਰ ਭਰ ਕੇ ਖੂਨ ਦਾ ਪੀਂਦੇ ਨੇ ਤੇ ਪੀ ਕੇ ਪੇਟ ਭਰ ਕੇ ਫਿਰ ਡਕਾਰ ਮਾਰਦੇ ਹਨ।
ਕਿਦ ਬ੍ਰਿਧਿਆ ਮਕੋ ਖਾਏ,
ਬੜੀਆਂ ਬੜੀਆਂ ਵੱਡੀਆਂ ਗਿਰਜਾਂ, ਹੋਰ ਵੀ ਜਿਹੜੇ ਮਾਸਾਹਾਰੀ ਜਾਨਵਰ ਨੇ ਤੇ ਕਾਂ, ਚੀਲਾਂ, ਇਹ ਆ ਕੇ ਮਾਸ ਖਾ ਰਹੇ ਨੇ ਸੂਰਮਿਆਂ ਦਾ।
ਜੰਬਕ ਮਨ ਮਹਿ ਰਹਿ ਅਗਾਏ,
ਔਰ ਜੰਬਕ, ਜੰਬਕ ਕਹਿੰਦੇ ਨੇ ਗਿੱਦੜਾਂ ਨੂੰ, ਗਿੱਦੜ ਜਿਹੜੇ ਨੇ ਉਹ ਵੀ ਖਾ ਖਾ ਕੇ ਮਾਸ ਰੱਜ ਰਹੇ ਨੇ।
ਧਾਰਨ ਖੇਤ ਬੇਦਾਰਨ ਜੋਏ,
ਸਾਰਾ ਜੰਗ ਦਾ ਖੇਤ ਬੜਾ ਦਾਰਨ, ਬੜਾ ਭਿਆਨਕ ਨਜ਼ਰ ਆ ਰਿਹਾ। ਸਾਰੇ ਜੰਗ ਦਾ ਮਾਹੌਲ ਇਕਦਮ ਬੜਾ ਭਿਆਨਕ ਤੇ ਦਾਰਨ ਨਜ਼ਰ ਆ ਰਿਹਾ।
ਗਮਨੇ ਸੁਰਗ ਬਿਦਾਰਨ ਹੋਏ,
ਔਰ ਪਤਾ ਨੀ ਕਿੰਨੇ ਕ ਸੂਰਮੇ ਨੇ ਜਿਹੜੇ ਸ਼ਹੀਦੀ ਵੀ ਪਾ ਰਹੇ ਨੇ, ਔਰ ਸ਼ਹੀਦੀਆਂ ਪਾ ਕੇ ਬੈਕੁੰਠ ਧਾਮ ਨੂੰ ਜਾ ਰਹੇ ਨੇ।
ਸੂਰ ਭਰੇ ਪੂਰਨ ਮੁਕ ਉਰੂਰੇ,
ਔਰ ਸੋਹਣੇ ਸੋਹਣੇ ਸੂਰਮਿਆਂ ਨੂੰ ਵਰਨ ਵਾਸਤੇ ਸੁੰਦਰ ਮੁਖੀ ਹੂਰਾਂ ਉਹ ਆ ਪਹੁੰਚੀਆਂ ਵਰਨ ਵਾਸਤੇ ਜੰਗ ਦੇ ਮੈਦਾਨ ਵਿੱਚ। ਹੁਣ ਹੂਰਾਂ ਸਰਣਤ ਬੀਜ ਨੂੰ ਘੱਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦ ਹੋਈਆਂ। ਉਹ ਆ ਪਹੁੰਚੀਆਂ ਹੂਰਾਂ ਵੀ ਆ ਕੇ ਸੂਰਮਿਆਂ ਨੂੰ ਵਰਦੀਆਂ ਨੇ, ਵਿਆਹ ਕੇ ਲੈ ਕੇ ਜਾਂਦੀਆਂ ਨੇ।
ਤੋ ਨ ਜਾਤ ਮਾਰੇ ਸਪੂਰੇ,
ਔਰ ਕਹਿੰਦੇ ਇਹੋ ਜੇ ਰੁਸਮ ਸੂਰਮੇ ਇੰਨੇ ਰੋਹ ਵਿੱਚ ਨੇ ਵੀ ਉਹਨਾਂ ਹੂਰਾਂ ਨਾਲ ਵੀ ਜਾਣ ਨੂੰ ਤਿਆਰ ਨਹੀਂ ਹੁੰਦੇ। ਇੰਨਾ ਉਹਨਾਂ ਅੰਦਰ ਰੋਸ ਹੈ ਕਿ ਸ਼ਹੀਦੀ ਹੋ ਜਾਂਦੀ ਹੈ, ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ, ਪਰ ਉਹਨਾਂ ਦਾ ਫਿਰ ਲੜਨ ਦਾ ਹਲੇ ਵੀ ਚਾਉ ਹੈ ਵੀ ਲੜੀਏ। ਉਹ ਲੜਨ ਦਾ ਚਾਉ ਰੱਖ ਕੇ ਹੂਰਾਂ ਨਾਲ ਜਾਣ ਵਾਸਤੇ ਵੀ ਤਿਆਰ ਨਹੀਂ ਹੁੰਦੇ।
ਲੋਥ ਸੰਕੀਰਣ ਬਨ ਸਭਵਾ,
ਕਹਿੰਦੇ ਇੱਦਾਂ ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ ਚਾਰੇ ਪਾਸੇ।
ਬਿਥਰੇ ਸ਼ਰੋਣਤ ਜੈ ਕਹਿ ਹੋਵਾ,
ਜਿੱਧਰ ਕਿੱਧਰ ਵੇਖੀਏ ਖੂਨ ਬਿਥਰਿਆ ਹੋਇਆ ਨਜ਼ਰ ਆਉਂਦਾ, ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਨੇ।
ਕਹੋ ਕਾ ਲਗ ਰਣ ਕਮਸਾਨਾ ਪਰੇ ਦੁਸ਼ਟ ਲਾਇਓ ਬਡਤਾਨਾ।
ਕਿੱਥੋਂ ਤੱਕ ਦੱਸੀਏ ਵੀ ਕਿਹੋ ਜਿਹਾ ਘਮਾਸਾਨ ਜੰਗ ਹੋਇਆ। ਕਹਿੰਦੇ ਦੁਸ਼ਟਾਂ ਨੇ ਆਪਣਾ ਪੂਰਾ ਤਾਣ ਲਾਇਆ ਸਤਿਗੁਰਾਂ ਨੂੰ ਰੋਕਣ ਵਾਸਤੇ। ਜਿੰਨਾ ਜ਼ੋਰ ਸੀ ਉਹਨਾਂ ਵਿੱਚ, ਜਿੰਨਾ ਤਾਣ ਸੀ ਉਹਨਾਂ ਤਾਣ ਲਾਇਆ ਰੋਕਣ ਵਾਸਤੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਰੋਕਣ ਵਿੱਚ ਅਸਮਰੱਥ ਰਹੇ।
ਕੁਛ ਬਸ ਚੱਲਿਓ ਨਾ ਦੁਸ਼ਮਣ ਹਾਰੇ,
ਦੁਸ਼ਮਣਾਂ ਦਾ ਕੋਈ ਵਸ ਨਹੀਂ ਚੱਲਿਆ, ਆਖਰਕਾਰ ਦੁਸ਼ਮਣਾਂ ਦੀ ਹਾਰ ਹੋਈ।
ਪਹੁੰਚਿਓ ਤਦਰਵ ਕੇਰ ਕਿਨਾਰੇ,
ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਚਲਦਿਆਂ ਚਲਦਿਆਂ ਸਤਲੁਜ ਦਰਿਆ ਦੇ ਕਿਨਾਰੇ ਆ ਪਹੁੰਚੇ ਹਨ। ਤੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਸਿੰਘ ਹਾਲੇ ਜਿਵੇਂ ਲੜ ਰਹੇ ਨੇ ਵੈਰੀਆਂ ਦਾ ਮੁਕਾਬਲਾ ਕਰਕੇ, ਭਾਈ ਸਾਹਿਬ ਚੰਦ ਜੀ ਸ਼ਹੀਦੀ ਪ੍ਰਾਪਤ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਛੁਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ,
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ
ਕੀ ਸਦਾ ਬਬੇਕ,
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ,
ਸੰਤ ਕੈ ਸਦਾ ਸੰਗ
ਧਾਰਾ ਆਧਾਰੇ,
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ
ਪਾਨਿਧਿ ਦਿਆਲੇ,
ਏਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ,
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰ ਨਾ,
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰ ਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।